प्रणाम। सतगुरु जी दे इस पावन पवित्र दरबार विच हाजरियां भरदे हुए नाम दे नाल चित ला के बैठे हुए आदरणीय वंदनीय अर्थनीय सत्संगी जनों, मन बिरती एकागर करिए, रसना नूं जो तुहाडियां पहलां ही पवित्र हन मैनू बल बख्शन वास्ते मैं ये अर्ज करावांगा कि मैनू बल बख्शन वास्ते एक बार गज के आखिए धन श्री गुरु नानक देव सच्चे पातशाह जी। एक बार फिर कृपा करो हाजरा हजूर चौर तख्त दे मालक सतगुरु दा नाम लईए, सब गज के आखो धन श्री सतगुरु उदय सिंह सच्चे पातशाह जी। सत्संगी जनो, इस कलयुग नूं जिथे दुनियावी तौर दे उत्ते अज मनुख पदार्थवादी हो रहा है, व्यक्तिवादी हो रहा है, उस समय दे विच आप जी ए समा नाम सिमरन नूं देंदे हो, बाणी नूं देंदे हो, साध संगत नूं देंदे हो, आप उत्तम भागां वाले हो, श्रेष्ठ भाग हन आप जी दे, क्योंकि सत्संगी जनो ओ नाम आप जी जप रहे हो, जिस नाम दी कालना गुरु नानक देव सच्चे पातशाह जी ने इस संसार दे उत्ते आप काल के दित्ती। उन्होंने नाम जपया, सतसंगत नूं दित्ता, अपने सिखां नूं दित्ता ते जपाया। नाम बारे बहुत कुछ गुरबाणी दे विच आख्या गया है, क्योंकि नाम दी नामी दी बहुत ज्यादा सिफत है गुरबाणी दे विच। जां नाम जपन वालियां दी गल है जां नाम दी गल है। सतगुरु पातशाह जी कहिंदे हन कि नाम ते ऐसा है, पहला ओ मंग करदे हन मिल मेरे गोबिंद अपना नाम देओ। एक मंग है संसार दे जीव दी, कृपा करो मैनू अपना नाम दे देओ। हे गोबिंद, हे धरती दे मालक परमेशर, मेरे उत्ते कृपा होवे, मैनू आप दा नाम जेड़ा है, पवित्र नाम जेड़ा है, वह मिल जावे। क्योंकि सत्संगी जनों, नाम बारे तुलसीदास जी ने ते इत्थों तक लिख दिता, वह कहिंदे ने सर अगन सगुन दोहे ब्रह्म स्वरूपा, अकथ अगाध अनाद स्वरूपा। वह कहिंदे हन मेरो मत बड़ नाम दोहू ते, किए जिहे जुग निज बस निज बूते। ये नाम जेड़ा है मेरे हिसाब नाल नामी तो भी वड्डा है। एक है नामी, संसार दे विच हर मनुख दा एक नाम है। सानू पता हुंदा है कि पिंड दे विच नगर दे विच फलाने दा नां की है। जदों असी उसका नाम पुकारदे हां, वह राह गली दे विच जांदा होया रुक जांदा है, क्योंकि असी उसका नाम लिया है। हुण नाम दी ताकत यह है कि जदों असी उसका नाम लिया वह रुक गया। किसी भी मनुख का जदों असी नाम लैने हाँ रुक जाता है, क्योंकि उसनू विशेष नाम एक दिता है उसके घर वालों वालों, संसार वालों भी हो सकता है वह नाम। वह नाम के नाल वह रुक जाता है। तुलसीदास जी कहते ने मैं सोचता हाँ नाम जेड़ा है वह वड्डा है नामी नालों, संसारिक पक्ष से भी वड्डा है। जदों असी कोई गल करते हाँ कि फलाने बंदे ने बड़ा चंगा काम किया, तो वह नाम जेड़ा है वह ਮਹਾਨ ਹੋ ਗਿਆ ਜਾਂ ਉਹਦਾ ਨਾਮ ਜਿਹੜਾ ਸੀ ਉਹ ਇਲਾਕੇ ਵਿੱਚ ਚਮਕ ਗਿਆ, ਨਾਮ ਚਮਕਿਆ, ਮਨੁੱਖ ਨਹੀਂ ਚਮਕਿਆ, ਉਹਦਾ ਸਰੀਰ ਨਹੀਂ ਚਮਕਿਆ। ਕਿਸੇ ਨੇ ਇਹ ਨਹੀਂ ਆਖਿਆ ਕਿ ਉਸਦਾ ਸਰੀਰ ਬੜਾ ਮਜ਼ਬੂਤ ਸੀ, ਉਸਦੀ ਹਾਈਟ ਇੰਨੀ ਸੀ, ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਜਾਂਦੀ। ਨਾਮ ਦੀ ਗੱਲ ਕੀਤੀ ਜਾਂਦੀ ਭਾਈ, ਉਹਦਾ ਨਾਮ। ਜਦੋਂ ਅਸੀਂ ਕਿਸੇ ਅਦਾਰੇ ਦੇ ਵਿੱਚ ਜਾਂਦੇ ਹਾਂ, ਸਾਨੂੰ ਇਸ ਨਾਮ ਵਾਲੇ ਬੰਦੇ ਨੇ ਭੇਜਿਆ ਹੈ, ਕਿਸੇ ਦਾ ਨਾਮ ਚੱਲਦਾ ਹੁੰਦਾ, ਉੱਥੇ ਵੀ ਨਾਮ ਦੀ ਗੱਲ ਹੈ। ਇਹ ਵੀ ਨਾਮ ਹੈ ਜਿਹੜਾ ਅਸੀਂ ਵੀ ਜਪਦੇ ਪਏ ਹਾਂ, ਇਹ ਵੀ ਉਸ ਪਰਮੇਸ਼ਰ ਦਾ ਨਾਮ ਹੈ। ਜਿੱਥੇ ਬਹੁਤ ਸਾਰੇ ਨਾਮ ਨੇ ਪਰਮੇਸ਼ਰ ਦੇ ਇਸ ਸੰਸਾਰ ਦੇ ਵਿੱਚ, ਜਦਕਿ ਇੱਥੋਂ ਤੱਕ ਵੀ ਹੈ ਕਿ ਜਿੰਨਾ ਸੰਸਾਰ ਦੇ ਵਿੱਚ ਕਿਸੇ ਅੱਖਰਾਂ ਨੂੰ ਨਾਮ ਦਿੱਤਾ ਗਿਆ ਉਹ ਸਾਰੇ ਪਰਮੇਸ਼ਰ ਦੇ ਨਾਮ ਨੇ, ਜਿੰਨੇ ਵੀ ਅੱਖਰ ਨੇ ਉਹ ਸਾਰੇ ਪਰਮੇਸ਼ਰ ਦੇ ਨੇ। ਉਸ ਪਰਮੇਸ਼ਰ ਦੇ ਵੱਖਰੇ ਵੱਖਰੇ ਨਾਮਾਂ ਦੇ ਵਿੱਚੋਂ ਇੱਕ ਨਾਮ ਸਾਨੂੰ ਵੀ ਪ੍ਰਾਪਤ ਹੈ ਜਿਹੜਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦਿੱਤਾ। ਇੱਕ ਨਾਮ ਉਹ ਸੀ ਜਿਹੜਾ ਤੁਲਸੀਦਾਸ ਨੂੰ ਵੀ ਮਿਲਿਆ ਸੀ। ਤੁਲਸੀਦਾਸ ਉਸ ਨਾਮ ਦੀ ਗੱਲ ਕਰਦਾ ਹੋਇਆ ਕਹਿੰਦਾ, ਮੇਰਾ ਮਤ ਇਹ ਹੈ ਕਿ ਜਿਹੜਾ ਨਾਮ ਮੈਨੂੰ ਮਿਲਿਆ ਇਹ ਤੇ ਮੇਰੇ ਭਗਵਾਨ ਰਾਮ ਚੰਦਰ ਤੋਂ ਵੀ ਵੱਡਾ, ਜਿਹੜਾ ਨਾਮ ਮੈਂ ਲਈ ਫਿਰਦਾ ਮੇਰੇ ਭਗਵਾਨ ਤੋਂ ਵੀ ਵੱਡਾ। ਸ਼ੰਕਾਵਾਦੀ ਨੇ ਸਵਾਲ ਕਰ ਦਿੱਤਾ, ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਨਾਮ ਨਾਮੀ ਤੋਂ ਕਿਸ ਤਰ੍ਹਾਂ ਵੱਡਾ ਹੋ ਗਿਆ? ਤੇ ਤੁਲਸੀਦਾਸ ਜੀ ਕਹਿੰਦੇ, ਮੇਰਾ ਨਾਮ ਵੱਡਾ ਹੈ ਕਿਉਂਕਿ ਮੇਰਾ ਨਾਮ ਇਸ ਤਰ੍ਹਾਂ ਦਾ ਹੈ ਜਿਸ ਨੂੰ ਜਪਣ ਵਾਲੇ ਅਨੇਕਾਂ ਹੀ ਤਰ ਗਏ, ਤੇ ਮੇਰਾ ਭਗਵਾਨ ਇਸ ਤਰ੍ਹਾਂ ਦਾ ਹੈ ਜਿਹੜਾ ਆਪ ਜਾ ਕੇ ਕਦੀ ਭੀਲਣੀ ਨੂੰ ਤਾਰਦਾ ਹੈ, ਕਦੀ ਅਹਲਿਆ ਨੂੰ ਤਾਰਦਾ ਹੈ, ਕਦੀ ਜਟਾਯੂ ਨੂੰ ਤਾਰਦਾ ਹੈ, ਕਦੀ ਭਵਿੱਖ ਨੂੰ ਤਾਰਦਾ। ਉਹਨੇ ਕੁਛ ਬੰਦੇ ਤਾਰੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਦੇ ਨਾਮ ਲਏ ਜਾ ਸਕਦੇ ਨੇ, ਪਰ ਉਸਦੇ ਨਾਮ ਨੇ ਜਿੰਨੇ ਤਾਰੇ ਨੇ ਉਹਨਾਂ ਦੇ ਨਾਂ ਗਿਣੇ ਨਹੀਂ ਜਾ ਸਕਦੇ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਮੈਂ ਕਹਿੰਦਾ ਹਾਂ, ਮੇਰੋ ਮਤ ਬਟ ਨਾਮ ਦੋਹੂ ਤੇ, ਮੇਰਾ ਮਤ ਇਹ ਹੈ ਕਿ ਨਾਮ ਉਸਦਾ ਵੱਡਾ ਹੈ। ਸਤਸੰਗੀ ਜਨੋ, ਜਗਿਆਸੂ ਦੀ ਇਹ ਮੰਗ ਹੈ, ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ, ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇਹੋ। ਜੇ ਨਾਮ ਨਹੀਂ ਤੇ ਹੋਰ ਅਸਨੇਹੋ ਤੋਂ ਭਾਵ ਹੈ ਹੋਰ ਨੇ, ਹੋਰ ਪਿਆਰ, ਸੰਸਾਰ ਦੇ ਹੋਰ ਵਸਤੂ ਦੇ ਨਾਲ ਪਿਆਰ ਜਿਹੜਾ ਹੈ ਤ੍ਰਿਗ ਹੈ, ਉਹ ਲਾਣਤ ਭਰਿਆ ਹੈ, ਉਹਨੂੰ ਤ੍ਰਿਗ ਹੈ, ਤ੍ਰਿਗ ਤੋਂ ਭਾਵ ਲਾਣਤ। ਹੋਰ ਪਿਆਰ ਮੇਰਾ ਸੰਸਾਰ ਦੀ ਚੀਜ਼ਾਂ ਦੇ ਨਾਲ ਉਹ ਲਾਣਤ ਭਰਿਆ ਹੋਇਆ ਹੈ, ਉਹਨੂੰ ਮੈਂ ਤ੍ਰਿਗ ਆਖਾਂਗਾ ਕਿਉਂਕਿ ਮੇਰਾ ਨਾਮ, ਜੋ ਮੈਂ ਨਾਮ ਲਿਆ ਹੈ ਜਿਸ ਉਸ ਨਾਮ ਦੇ ਨਾਲ ਜੇ ਮੈਨੂੰ ਪਿਆਰ ਨਹੀਂ, ਜੇ ਮੈਨੂੰ ਉਸ ਦੇ ਪਰਮਾਤਮਾ ਦੇ ਭਜਨ ਦੇ ਨਾਲ ਪਿਆਰ ਨਹੀਂ, ਸਤਿਗੁਰੂ ਵੱਲੋਂ ਮਿਲੇ ਹੋਏ ਨਾਮ ਦੇ ਨਾਲ ਪਿਆਰ ਨਹੀਂ, ਤੇ ਹੋਰ ਸੰਸਾਰੀ ਵਸਤੂਆਂ ਦੇ ਨਾਲ ਜਿਹੜਾ ਮੇਰਾ ਪਿਆਰ ਹੈ ਉਹ ਤ੍ਰਿਗ ਹੈ, ਤ੍ਰਿਗ ਤ੍ਰਿਗ ਅਸਨੇਹੋ। ਫਿਰ ਸਤਸੰਗੀ ਜਨੋ, ਇੱਥੇ ਹੀ ਨਹੀਂ, ਇਹ ਸਾਰਾ ਸ਼ਬਦ ਵਿਚਾਰਨ ਯੋਗ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਨਾਮ ਬਿਨਾਂ ਜੋ ਪਹਿਰਾ ਖਾਏ। ਸਿੱਖਾਂ ਦੀ ਇੱਕ ਫਿਲੋਸਫੀ ਦੁਨੀਆਂ ਨਾਲੋਂ ਵੱਖਰੀ ਹੈ, ਜਿੱਥੇ ਸੰਸਾਰ ਦੇ ਲੋਕ ਬਹੁਤ ਸਾਰੀਆਂ ਚੀਜ਼ਾਂ ਨੂੰ ਬਹੁਤ ਕਠਿਨ ਸਮਝਦੇ ਸਨ, ਉੱਥੇ ਸਿੱਖਾਂ ਨੇ ਬਹੁਤ ਆਸਾਨ ਦੱਸਿਆ ਹੈ, ਸਤਿਗੁਰੂ ਨੇ ਬਹੁਤ ਆਸਾਨ ਦੱਸਿਆ ਹੈ। ਕਿਉਂਕਿ ਸਿੱਖ ਪੰਥ, ਬਹੁਤ ਸਾਰੇ ਵਿਦਵਾਨਾਂ ਦਾ ਮਤ ਹੀ ਇਹ ਹੈ ਕਿ ਹਿੰਦੁਸਤਾਨ ਦੇ ਵਿੱਚ ਦੋ ਪੰਥ, ਦੋ ਰਸਤੇ ਜਿਹੜੇ ਸਨ, ਦੋ ਪਥ ਜਿਹੜੇ ਸਨ, ਬੜੇ ਮਸ਼ਹੂਰ ਸਨ, ਉਸ ਸਮੇਂ ਚੱਲਦੇ ਪਏ ਸਨ। ਇੱਕ ਸਨਾਤਨ ਮਰਿਆਦਾ ਤੇ ਦੂਸਰਾ ਸੀ ਮੁਸਲਮਾਨ ਧਰਮ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਿੱਖ ਧਰਮ ਪੈਦਾ ਕਰਨ ਤੋਂ ਪਹਿਲਾਂ ਇਹ ਆ ਚੁੱਕਿਆ ਸੀ ਹਿੰਦੁਸਤਾਨ ਦੇ ਵਿੱਚ। ਹੁਣ ਇਹ ਦੋ ਰਸਤੇ ਸਨ, ਦੋ ਰਸਤਿਆਂ ਤੋਂ ਬਗੈਰ ਇੱਕ ਸੂਫੀ ਮਤ, ਸੂਫੀਇਜ਼ਮ ਜਿਸ ਨੂੰ ਕਹਿੰਦੇ ਨੇ, ਤੇ ਦੂਸਰਾ ਸੀ ਯੋਗੀ ਲੋਕ, ਜਿਨ੍ਹਾਂ ਦਾ ਬਹੁਤ ਵੱਡਾ ਪਸਾਰਾ ਪੰਜਾਬ ਦੀ ਧਰਤੀ ਦੇ ਉੱਤੇ ਰਿਹਾ, ਭਾਵੇਂ ਕਿ ਉਹਨਾਂ ਦੇ ਜਨਮ ਸਥਾਨ ਹੋਰ ਪਾਸੇ ਦੱਸੇ ਜਾਂਦੇ ਨੇ, ਪਰ ਉਹਨਾਂ ਨੇ ਪੰਜਾਬ ਦੀ ਧਰਤੀ ਨੂੰ ਆਪਣੀ ਕਰਮ ਭੂਮੀ ਬਣਾਇਆ, ਬਹੁਤ ਸਾਰੇ ਇਲਾਕੇ ਜਿਹੜੇ ਸਨ ਉਹਨਾਂ ਦੇ ਨਾਵਾਂ ਦੇ ਨਾਲ ਵੀ ਵਸੇ। ਹੁਣ ਇਹ ਜਿਹੜੇ ਧਰਮ ਸਨ ਉਸ ਸਮੇਂ ਸਥਾਪਿਤ ਸਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਆਉਣ ਦੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਏ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇੱਕ ਕ੍ਰਾਂਤੀਕਾਰੀ ਸਤਿਗੁਰੂ ਨੇ, ਉਹਨਾਂ ਦੀ ਬਾਣੀ ਪੜ੍ਹੀਏ, ਉਹਨਾਂ ਦੁਆਰਾ ਦਿੱਤੇ ਗਏ ਉਪਦੇਸ਼ ਪੜ੍ਹੀਏ, ਤੇ ਇਸ ਗੱਲ ਦਾ ਸਾਨੂੰ ਸੰਕੇਤ ਮਿਲ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਿਸ ਤਰ੍ਹਾਂ ਦੇ ਗੁਰੂ ਨੇ। ਸਤਿਗੁਰੂ ਪਾਤਸ਼ਾਹ ਜੀ ਦਾ ਸਾਰਾ ਜੀਵਨ ਕ੍ਰਾਂਤੀਕਾਰੀ ਰਿਹਾ, ਕ੍ਰਾਂਤੀਕਾਰੀ ਰਿਹਾ। ਉਸ ਕ੍ਰਾਂਤੀਕਾਰੀ ਜੀਵਨ ਦੇ ਵਿੱਚੋਂ ਹੀ ਇਹ ਉਪਜ ਹੋਈ ਕਿ ਇੱਕ ਸਿੱਖ ਮਤ ਬਣਾਇਆ ਸਤਿਗੁਰੂ ਸੱਚੇ ਪਾਤਸ਼ਾਹ ਨੇ, ਜਿਹੜਾ ਕਿ ਉਹਨਾਂ ਦੇ ਵਿੱਚ ਆਈ ਹੋਈ ਪਹਿਲੇ ਭੇਖਾਂ ਦੇ ਵਿੱਚ ਆਈ ਹੋਈ ਗਿਰਾਵਟ ਜਿਹੜੀ ਸੀ ਉਹਨੂੰ ਦੂਰ ਕਰਦਾ ਸੀ, ਉਹਨਾਂ ਵਿੱਚ ਜੋ ਕਮੀਆਂ ਸਨ ਉਹਨਾਂ ਕਮੀਆਂ ਨੂੰ ਪੂਰੀਆਂ ਕਰ ਦਿੱਤਾ ਇਸ ਸਿੱਖ ਮਤ ਨੇ। ਉਹ ਗੱਲ ਵੱਖਰੀ ਹੈ ਕਿ ਅੱਜ ਅਸੀਂ ਹੋਰ ਕਿਸੇ ਗਿਰਾਵਟ ਵੱਲ ਜਾਈਏ ਜਾਂ ਆਪਣੇ ਤੌਰ ਦੇ ਉੱਤੇ ਗਿਰਾਵਟਾਂ ਬਣਾ ਲਈਏ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਯਤਨ ਕੀਤਾ ਤੇ ਆਪਣੀ ਥਾਂ ਦੇ ਉੱਤੇ ਲਹਿਣੇ ਨੂੰ ਆਪਣਾ ਰੂਪ ਦੇ ਕੇ ਅੰਗਦ ਬਣਾ ਕੇ ਇਹ ਗਿਰਾਵਟ ਸਦਾ ਲਈ ਦੂਰ ਹੁੰਦੀ ਰਹੇ। ਇਹ ਇੱਕ ਐਸਾ ਬੂਟਾ ਲਾਇਆ ਜਿਹਨੂੰ ਪ੍ਰੋਫੈਸਰ ਮੋਹਨ ਸਿੰਘ ਨੇ ਆਖਿਆ ਇਹ ਐਸਾ ਬੂਟਾ ਹੈ ਜਿਹੜਾ ਰੋੜਾਂ ਵਿੱਚ, ਰੱਕੜਾਂ ਵਿੱਚ, ਸਰਹੰਦ ਦੀਆਂ ਨੀਹਾਂ ਵਿੱਚ, ਸਰਸਾ ਦੀਆਂ ਲਹਿਰਾਂ ਵਿੱਚ, ਉਹਨਾਂ ਦੀ ਕਵਿਤਾ ਬੜੀ ਵੱਡੀ ਹੈ ਸਿੱਖੀ। ਇਹ ਐਸਾ ਬੂਟਾ ਸੀ ਜਿਸ ਬੂਟੇ ਨੂੰ ਕਿਤੇ ਵੀ ਸੀ ਪਰ ਇਸ ਨੂੰ ਫਲ ਲੱਗਾ। ਇੱਕ ਬੂਟਾ ਲਾਇਆ, ਉਸ ਦੀ ਰਾਖੀ ਕਰਨ ਵਾਸਤੇ ਵੱਖਰੇ ਵੱਖਰੇ ਗੁਰੂ ਸਾਹਿਬਾਨ ਆਉਂਦੇ ਰਹੇ, ਜੋ ਅੱਜ ਤੱਕ ਉਹ ਰੀਤ, ਉਹ ਪਰੰਪਰਾ ਜਿਹੜੀ ਹੈ ਉਸੇ ਤਰ੍ਹਾਂ ਹੀ ਚੱਲਦੀ ਪਈ ਹੈ। ਕਿਉਂਕਿ ਜਿੰਨਾ ਚਿਰ ਬੂਟਾ ਰਹੇਗਾ ਉਹਦੇ ਮਾਲੀ ਵੀ ਰਹਿਣਗੇ, ਉਹਨਾਂ ਚਿਰ ਮਾਲੀ ਵੀ ਰਹਿਣਗੇ, ਤੇ ਜਿੰਨਾ ਚਿਰ ਮਾਲੀ ਰਹਿਣਗੇ ਉਹਨਾਂ ਚਿਰ ਬੂਟਾ ਵੀ ਰਹੇਗਾ। ਦੂਸਰੀ ਗੱਲ ਇਹ ਵੀ ਹੈ, ਸਤਸੰਗੀ ਜਦੋਂ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਇਹ ਲੱਗਾ ਹੋਇਆ ਬੂਟਾ, ਜਿਸ ਨੇ ਦੂਸਰੀ ਫਿਲੋਸਫੀ, ਸਭ ਤੋਂ ਪਹਿਲੀ ਫਿਲੋਸਫੀ ਇਹ ਸੀ ਹਿੰਦੁਸਤਾਨ ਦੇ ਵਿੱਚ ਜੋਗੀਆਂ ਨੇ ਜਿਹੜੀ ਦਿੱਤੀ ਕਿ ਗ੍ਰਿਸਤ ਧਰਮ ਬਹੁਤ ਮਾੜਾ ਹੈ। ਉਹਨਾਂ ਨੇ ਇਸਤਰੀ ਨੂੰ ਬਾਗਣ ਆਖਿਆ, ਉਹਨਾਂ ਨੇ ਇਸਤਰੀ ਨੂੰ ਨਿੰਦਿਆ, ਸਾਰੇ ਵਿਕਰਮਾਂ ਦਾ ਕਾਰਨ ਆਖਿਆ, ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਿਫਤ ਕੀਤੀ, ਗ੍ਰਿਸਤ ਧਰਮ ਦੇ ਵਿੱਚ ਪ੍ਰਵੇਸ਼ ਕੀਤਾ, ਆਪ ਕੀਤਾ, ਆਪਣੇ ਅਨੁਯਾਈਆਂ ਨੂੰ ਕਰਵਾਇਆ। ਇੱਕ ਬੜਾ ਵੱਡਾ ਕ੍ਰਾਂਤੀਕਾਰੀ ਕਦਮ ਸੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ। ਉੱਥੋਂ ਇਹ ਧਰਮ ਨਾਮ ਦੇ ਆਸਰੇ ਚੱਲਿਆ ਹੈ, ਨਾਮ ਦਾ ਉਪਦੇਸ਼ ਗੁਰੂ ਨਾਨਕ ਨੇ ਦਿੱਤਾ ਹੈ, ਕਿਰਤ ਕਰਨ ਦਾ ਉਪਦੇਸ਼ ਗੁਰੂ ਨਾਨਕ ਨੇ ਦਿੱਤਾ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵਪਾਰ ਦੀ ਗੱਲ ਕੀਤੀ ਹੈ, ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਾਂਗੇ ਬਹੁਤ ਸਾਰੇ ਥਾਵਾਂ ਦੇ ਉੱਤੇ ਗੁਰਬਾਣੀ ਦੇ ਵਿੱਚ ਵਣਜਾਰਿਆ, ਮਿੱਤਰਾ, ਵਪਾਰੀ ਇਹ ਸ਼ਬਦ ਜਿਹੜੇ ਹਨ ਇਹ ਆਉਣਗੇ। ਉਸ ਤੋਂ ਭਾਵ ਇਹ ਹੈ ਕਿ ਤੂੰ ਕੁਛ ਨਾ ਕੁਛ ਇੱਥੇ ਖੱਟਣ ਆਇਆ ਤੇ ਵਪਾਰ ਕਿਹੜਾ ਕਰਨ ਆਇਆ। ਜਿਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਲਿਖਦੇ ਹਨ, ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਪਿਆ ਗਰਬਾਸ, ਉੱਥੇ ਵੀ ਵਣਜਾਰਿਆ ਮਿੱਤਰਾ ਸ਼ਬਦ ਵਰਤਿਆ। ਵਣਜਾਰੇ ਤੋਂ ਭਾਵ ਹੈ ਪੁਰਾਣੇ ਪਿੰਡਾਂ ਦੇ ਵਿੱਚ ਵਣਜਾਰੇ ਆਉਂਦੇ ਸਨ ਚੀਜ਼ਾਂ ਵੇਚਣ ਵਾਸਤੇ। ਇਸ ਨੂੰ ਮਨੁੱਖ ਨੂੰ ਵੀ ਵਣਜਾਰਾ ਆਖਿਆ, ਵਪਾਰੀ ਆਖਿਆ। ਕਿਉਂ? ਕਿਉਂਕਿ ਤੂੰ ਵੀ ਇੱਥੇ ਨਾਮ ਜਪਣ ਵਾਸਤੇ, ਨਾਮ ਉਸਦਾ ਨਾਮ ਆਪਣੇ ਹਿਰਦੇ ਦੇ ਵਿੱਚ ਵਸਾਉਣ ਵਾਸਤੇ, ਕਿਰਤ ਕਰਨ ਵਾਸਤੇ, ਵੰਡ ਛਕਣ ਵਾਸਤੇ, ਸ਼ੁਭ ਉਪਦੇਸ਼ ਧਾਰਨ ਕਰਨ ਵਾਸਤੇ, ਚੰਗੇ ਕਰਮ ਕਰਨ ਵਾਸਤੇ ਇਸ ਸੰਸਾਰ ਤੇ ਆਇਆ। ਤੇਰੇ ਕੋਲ ਵੀ ਵਿਹਾਜਣ ਵਾਸਤੇ, ਤੇਰੇ ਕੋਲ ਵੀ ਵਪਾਰ ਕਰਨ ਵਾਸਤੇ ਬਹੁਤ ਸਾਰੀਆਂ ਵਸਤੂਆਂ ਨੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਇੱਕ ਘਟਨਾ ਬਹੁਤ ਵਾਰੀ ਆਪ ਜੀ ਨੇ ਸਰਵਣ ਕੀਤੀ ਹੈ, ਪਰ ਉਸ ਘਟਨਾ ਨੂੰ ਕਈ ਵਾਰੀ ਅਸੀਂ ਉਸ ਲੰਗਰ ਦਾ ਨਾਮ ਦੇ ਦਿੰਦੇ ਹਾਂ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਭੇਜਿਆ ਉਹਨਾਂ ਦੇ ਪਿਤਾ ਨੇ ਪੈਸੇ ਦੇ ਕੇ ਤੇ ਤੂੰ ਵਪਾਰ ਕਰਕੇ ਆ, ਤੇ ਉਹ ਉਹਨਾਂ ਨੇ ਉਹ ਜਿਹੜਾ ਸੀ ਉਹ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਦਿੱਤਾ ਤੇ ਲੰਗਰ ਪ੍ਰਥਾ ਸ਼ੁਰੂ ਹੋ ਗਈ। ਸਤਸੰਗੀ ਜਨੋ, ਅਸਲ ਵਿੱਚ ਇਸ ਸਾਖੀ ਦੇ ਵਿੱਚ ਇੱਕੋ ਇੱਕ ਭਾਵ ਹੈ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਘਰੋਂ ਤੁਰੇ ਹੋਣਗੇ ਤੇ ਹੁਣ ਉਹ ਪਿਤਾ ਖੱਤਰੀ ਨੇ, ਹੁਣ ਪਿਤਾ ਨੇ ਇਹ ਸੋਚਿਆ ਹੋਵੇਗਾ ਕਿ ਤੂੰ ਉਹ ਲਾਭ, ਉਹ ਸੌਦਾ ਕਰਨਾ ਜਿਹੜਾ ਸ਼ਹਿਰ ਦੇ ਵਿੱਚੋਂ ਖਰੀਦਣਾ ਹੈ, ਉਸ ਚੂੜਕਾਣੇ ਦੀ ਮੰਡੀ ਦੇ ਵਿੱਚੋਂ ਤੂੰ ਸੌਦਾ ਖਰੀਦਣਾ ਤੇ ਪਿੰਡ ਆ ਕੇ ਉਹ ਤੇਰਾ ਦੁੱਗਣੇ ਰੇਟ ਦੇ ਉੱਤੇ, ਦੁੱਗਣੇ ਭਾਅ ਦੇ ਉੱਤੇ ਵਿਕ ਜਾਵੇ, ਤੂੰ ਕੋਈ ਐਵੇਂ ਦਾ ਸੌਦਾ ਖਰੀਦੀ? ਆਖਰ ਇਹ ਗੱਲ ਆਖੀ ਹੋਵੇਗੀ ਆਪਣੇ ਪੁੱਤਰ ਨੂੰ ਪੈਸੇ ਫੜਾਉਂਦਿਆਂ ਹੋਇਆਂ, ਪੁੱਤਰ ਉਹ ਸੌਦਾ ਲਵੀਂ ਜਿਹਦੇ ਵਿੱਚੋਂ ਲਾਭ ਹੋ ਜਾਵੇ, ਪੁੱਤਰ ਉਹ ਚੀਜ਼ ਲਵੀਂ ਜਿਹਦੇ ਨਾਲ ਤੂੰ ਚੰਗਾ ਵਪਾਰੀ ਬਣ ਜਾਵੀਂ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਚੰਗਾ ਵਪਾਰੀ ਬਣਨ ਵਾਲੀ ਗੱਲ ਆਪਣੇ ਪੱਲੇ ਬੰਨੀ ਹੋਵੇਗੀ ਕਿ ਮੇਰੇ ਪਿਤਾ ਨੇ ਆਖਿਆ ਤੂੰ ਚੰਗਾ ਵਪਾਰੀ ਬਣੀ, ਤੇ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਏਦੋ ਵੱਡਾ ਵਪਾਰ ਕੋਈ ਨਹੀਂ ਲੱਗਾ ਕਿ ਭੁੱਖਿਆਂ ਨੂੰ ਭੋਜਨ ਛਕਾ ਦੇਣਾ। ਇਸ ਸੰਸਾਰ ਦੇ ਵਿੱਚ ਜਦੋਂ ਸਾਰੇ ਹੀ ਵਪਾਰੀ ਆ, ਗੁਰੂ ਨਾਨਕ ਦੇਵ ਪਾਤਸ਼ਾਹ ਇਸ ਸਾਖੀ ਰਾਹੀਂ ਇਹ ਸਮਝਾਉਣਾ ਚਾਹੁੰਦੇ ਸਨ, ਅਸੀਂ ਸਾਰੇ ਹੀ ਵਪਾਰੀ ਆ, ਮੈਂ ਇਕੱਲਾ ਵਪਾਰੀ ਨਹੀਂ, ਮੇਰੇ ਪਿਤਾ ਨੇ ਮੈਨੂੰ ਪੈਸੇ ਦੇ ਕੇ ਭੇਜਿਆ, ਇਹਦਾ ਮਤਲਬ ਮੈਂ ਇਕੱਲਾ ਵਪਾਰੀ ਨਹੀਂ, ਤੁਸੀਂ ਸਾਰੇ ਵਪਾਰੀ ਹੋ। ਤੁਸੀਂ ਸਾਰੇ ਵਪਾਰੀ ਹੋ। ਇਸ ਸਾਖੀ ਦਾ ਭਾਵ ਇਹ ਹੈ ਕਿ ਤੁਸੀਂ ਸਾਰੇ ਹੀ ਵਪਾਰੀ ਹੋ ਤੇ ਸਾਰੇ ਹੀ ਵਪਾਰ ਕਰਨ ਆਏ ਆ। ਉਸ ਵਪਾਰ ਨੂੰ ਕਰਨ ਵਾਸਤੇ, ਉਸ ਨਾਮ ਨੂੰ ਜਪਣ ਵਾਸਤੇ ਸਤਸੰਗੀ ਜਨੋ ਸਭ ਤੋਂ ਪਹਿਲਾਂ ਜਗਿਆਸੂ ਨੇ ਇਹ ਮੰਗ ਕੀਤੀ, ਮਿਲ ਮੇਰੇ ਗੋਬਿੰਦ ਆਪਣਾ ਨਾਮ ਦਿਓ, ਨਾਮ ਬਿਨਾਂ ਤ੍ਰਿਗ ਤ੍ਰਿਗ ਅਸਨੇਹੋ, ਨਾਮ ਬਿਨਾਂ ਜੋ ਪਹਿਰਾ ਖਾਏ, ਜਿਉਂ ਕੂਕਰ ਜੂਠਣ ਮਹਿ ਪਾਏ। ਹੁਣ ਨਾਮ ਤੋਂ ਬਿਨਾਂ ਹੈ, ਸਿੱਖਾਂ ਦੀ ਇੱਕ ਮਰਿਆਦਾ ਬਣੀ ਸੀ ਕਿ ਸਵੇਰ ਵਾਲਾ ਭੋਜਨ ਜਿਹੜਾ ਹੈ, ਸਵੇਰ ਵਾਲਾ ਪ੍ਰਸ਼ਾਦਾ ਜਿਹੜਾ, ਤਾਂ ਛਕਣਾ ਜਪਜੀ ਸਾਹਿਬ ਪੜ੍ਹ ਕੇ। ਇੱਕ ਮਰਿਆਦਾ ਹੈ ਸਿੱਖਾਂ ਦੀ, ਜੋ ਉਹ ਗੱਲ ਵੱਖਰੀ ਹੈ ਕਿ ਅੱਜ ਸਾਡੇ ਵਿੱਚ ਇਹ ਮਰਿਆਦਾ ਨਹੀਂ ਰਹੀ, ਪਰ ਕਈ ਗੁਰਮੁਖ ਪਿਆਰੇ ਅੱਜ ਵੀ ਨੇ ਜਿਹੜੇ ਅੱਜ ਵੀ ਪਾਠ ਕਰਕੇ ਨਾਮ ਜਪ ਕੇ ਫਿਰ ਪ੍ਰਸ਼ਾਦਾ ਜਿਹੜਾ ਹੈ ਸਵੇਰ ਦਾ ਛਕਦੇ ਨੇ। ਅੱਜ ਵੀ ਜਪਜੀ ਸਾਹਿਬ ਪੜ੍ਹਨ ਤੋਂ ਬਗੈਰ ਸਿੱਖ ਜਿਹੜੇ ਸਨ ਪ੍ਰਸ਼ਾਦਾ ਨਹੀਂ ਸੀ ਛਕਦੇ, ਨਾਮ ਜਪਣ ਤੋਂ ਬਗੈਰ ਪ੍ਰਸ਼ਾਦਾ ਨਹੀਂ ਸਨ ਛਕਦੇ। ਉਸੇ ਗੱਲ ਨੂੰ ਦੁਹਰਾ ਰਹੇ ਹਨ ਸਤਿਗੁਰੂ ਸੱਚੇ ਪਾਤਸ਼ਾਹ, ਨਾਮ ਬਿਨਾਂ ਜੋ ਪਹਿਰਾ ਖਾਏ। ਨਾਮ ਤੋਂ ਬਗੈਰ ਭਾਵੇਂ ਤੂੰ ਕੁਛ ਪਹਿਣਦਾ ਹੈ ਤੇ ਭਾਵੇਂ ਤੂੰ ਕੁਛ ਖਾਂਦਾ ਹੈ, ਜਿਉਂ ਕੂਕਰ ਜੂਠਣ ਮੈਂ ਪਾਏ, ਉਹ ਤੇਰਾ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਕੁੱਤਾ ਜਿਹੜਾ ਹੈ ਉਹ ਜੂਠ ਦੇ ਵਿੱਚ ਮੂੰਹ ਮਾਰਦਾ, ਜੇ ਤੂੰ ਨਾਮ ਤੋਂ ਬਿਨਾਂ ਕਰਦਾ। ਤੇ ਨਾਮ ਬਿਨਾਂ ਜੇਤਾ ਵਿਵਹਾਰ, ਸੰਸਾਰ ਦੇ ਜਿੰਨੇ ਵਿਵਹਾਰ ਨੇ ਉਹ ਤੈਨੂੰ ਮੁਬਾਰਕ ਹਨ, ਤੇਰੇ ਵਿਵਹਾਰ ਚੰਗੇ ਹਨ, ਤੂੰ ਆਪਣੇ ਵਿਵਹਾਰ ਕਰ। ਵਿਵਹਾਰ ਕਰਨ ਵਾਸਤੇ ਗੁਰਮਤ ਨੇ ਨਹੀਂ ਰੋਕਿਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਮੈਂ ਇਸ ਕਰਕੇ ਗੱਲ ਕਰਦਾ ਕਿਉਂਕਿ ਇਹ ਸਿੱਖ ਮਤ ਦੀਆਂ ਜੜ੍ਹਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਸੰਸਾਰ ਦੇ ਉੱਤੇ ਲਾਈਆਂ ਨੇ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਜੇ ਅਸੀਂ ਸਿੱਖੀ ਨੂੰ ਸਮਝਣਾ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਜੀਵਨ ਨੂੰ ਸਮਝਣਾ ਪਵੇਗਾ। ਉਹਨਾਂ ਦੇ ਹਰ ਇੱਕ ਘਟਨਾ ਜੀਵਨ ਦੀ ਜਿਹੜੀ ਹੈ ਉਹ ਸਾਨੂੰ ਸੋਚਣੀ ਪਵੇਗੀ ਕਿ ਉਹ ਕਿਸ ਤਰ੍ਹਾਂ ਦੀ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਚਾਰ ਉਦਾਸੀਆਂ ਕਰਨ ਤੋਂ ਬਾਅਦ ਕਰਤਾਰਪੁਰ ਦੇ ਵਿੱਚ ਹਲ ਫੜ ਲੈਂਦੇ ਨੇ ਤੇ ਵਾਹੀ ਕਰਨੀ ਸ਼ੁਰੂ ਕਰ ਦਿੰਦੇ ਨੇ, ਖੇਤੀ ਕਰਨੀ ਸ਼ੁਰੂ ਕਰ ਦਿੰਦੇ ਨੇ। ਹਜੇ ਕਿ ਸੰਸਾਰਿਕ ਤੌਰ ਤੇ ਅਸੀਂ ਸੋਚੀਏ ਤੇ ਆਪਸ਼ਨ ਸੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕੋਲ, ਖੱਤਰੀ ਪੁੱਤਰ ਸਨ, ਵਪਾਰ ਕਰ ਸਕਦੇ ਸਨ, ਕਿਉਂਕਿ ਇਹ ਤੇ ਖੂਨ ਦੇ ਵਿੱਚ ਹੁੰਦੀ ਹੈ। ਕਿਸਾਨ ਦੇ ਪੁੱਤਰ ਨੂੰ ਸਮਝਾਉਣਾ ਨਹੀਂ ਪੈਂਦਾ ਕਈ ਕਿਸ ਤਰ੍ਹਾਂ ਮਾਰਨੀ ਹੈ, ਹਲ ਚਲਾਉਣਾ ਵੀ ਨਹੀਂ ਸੀ ਦੱਸਣਾ ਪੈਂਦਾ ਕਿਉਂਕਿ ਉਹ ਵੇਖ ਵੇਖ ਕੇ ਸਿੱਖ ਜਾਂਦਾ ਸੀ ਮੇਰਾ ਪਿਓ ਕਿਸ ਤਰ੍ਹਾਂ ਕਰਦਾ, ਉਹਨੂੰ ਦੱਸਣਾ ਨਹੀਂ ਪੈਂਦਾ। ਤਰਖਾਣ ਦੇ ਪੁੱਤਰ ਨੂੰ ਦੱਸਣਾ ਨਹੀਂ ਸੀ ਪੈਂਦਾ ਵੀ ਕੰਮ ਕਿਸ ਤਰ੍ਹਾਂ ਕਰਨਾ ਹੈ, ਕਿਉਂਕਿ ਇਹ ਪਿਤਾ ਪੁਰਖੀ ਕੰਮ ਹੁੰਦੇ ਸਨ, ਪੀੜ੍ਹੀ ਦਰ ਪੀੜ੍ਹੀ ਉਸੇ ਤਰ੍ਹਾਂ ਚੱਲਦੇ ਰਹਿੰਦੇ ਸਨ ਤੇ ਇੱਕ ਤੋਂ ਬਾਅਦ ਇੱਕ ਮੁਹਾਰਤ ਹਾਸਲ ਕਰਦਾ ਰਹਿੰਦਾ ਸੀ ਮਨੁੱਖ ਇਸ ਕੰਮ ਦੇ ਵਿੱਚ, ਦੱਸਣੀ ਨਹੀਂ ਸੀ ਪੈਂਦੀ। ਇਸ ਕਰਕੇ ਉਹ ਖੱਤਰੀ ਪੁੱਤਰ ਸਨ ਸੰਸਾਰਿਕ ਤੌਰ ਦੇ ਉੱਤੇ, ਵਪਾਰ ਦਾ ਕੰਮ ਉਹ ਵਧੀਆ ਕਰ ਸਕਦੇ ਸਨ, ਪਰ ਗੁਰੂ ਨਾਨਕ ਨੇ ਖੇਤੀ ਦਾ ਕੰਮ ਕੀਤਾ। ਮੈਂ ਹੈਰਾਨ ਹੋ ਗਿਆ ਵੀ ਖੇਤੀ ਦਾ ਕੰਮ ਕਿਉਂ ਕਰ ਲਿਆ, ਜਦਕਿ ਵਪਾਰ ਕਰ ਸਕਦੇ ਸਨ। ਤੇ ਪਿਤਾ ਦੀ ਆਗਿਆ ਵੀ ਸੀ ਕਿ ਪੁੱਤਰ ਮੇਰਾ ਵਪਾਰੀ ਬਣ ਜਾਵੇ, ਕਿਉਂ ਪੈਸੇ ਤੇ ਇਸੇ ਵਾਸਤੇ ਦਿੱਤੇ ਸਨ ਕਿ ਮੇਰਾ ਪੁੱਤਰ ਵਪਾਰੀ ਬਣ ਜਾਵੇ, ਇੱਕ ਚਾਹ ਵੀ ਸੀ। ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਖੇਤੀ ਕਰਨਾ ਚਾਹੁੰਦੇ ਨੇ, ਤੁਸੀਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹੋ। ਅੱਜ ਦੀ ਖੇਤੀ ਹੋ ਰਿਹਾ ਕਿਉਂਕਿ ਵਪਾਰੀਕਰਨ ਹੋਣ ਕਰਕੇ, ਵਣਜੀਕਰਨ ਹੋਣ ਕਰਕੇ, ਅੰਗਰੇਜ਼ ਰਾਜ ਤੋਂ ਬਾਅਦ ਸਾਡੀ ਖੇਤੀ ਦਾ ਇਹ ਜਿਹੜਾ ਮੁਹਾਂਦਰਾ ਸੀ ਬਦਲ ਗਿਆ। ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਖੇਤੀ ਕਰ ਰਹੇ ਸਨ, ਉਦੋਂ ਖੇਤੀ ਜਿਹੜੀ ਸੀ ਸੈਲਫ ਡਿਪੈਂਡ ਹੁੰਦੀ ਸੀ, ਭਾਵ ਜੇ 20 ਰੁਪਏ ਦਾ ਫਾਇਦਾ ਹੋਇਆ ਤੇ ਕਿਸਾਨ 20 ਦਾ ਹੀ ਖਾਂਦਾ ਸੀ, ਜੋ ਹੋਇਆ ਉਹ ਖਾ ਲਿਆ। ਜੇ 10 ਰੁਪਏ ਦੀ ਫਸਲ ਹੋਈ ਹੈ ਤੇ 10 ਰੁਪਈਆ ਉਹਨੂੰ ਪਤਾ ਹੁੰਦਾ ਸੀ ਕਿ ਮੈਂ ਸਾਲ ਦੇ ਵਿੱਚ ਇਹ ਫਸਲ ਜਿਹੜੀ ਹੈ 10 ਰੁਪਏ ਦੀ ਆਪਣੀ ਪੂਰੀ ਕਰਨੀ ਹੈ, ਆਪਣੇ ਬੱਚਿਆਂ ਦੀ ਲੋੜ ਇਸੇ ਵਿੱਚੋਂ ਪੂਰੀ ਕਰਨੀ ਹੈ, ਕਿਸੇ ਤੋਂ ਕੋਈ ਮੰਗਣੀ ਨਹੀਂ ਕੋਈ ਚੀਜ਼, ਕਿਸੇ ਤੋਂ ਕੁਛ ਲੈਣ ਦੀ ਲੋੜ ਨਹੀਂ ਸੀ ਪੈਂਦੀ। ਇੱਥੋਂ ਤੱਕ ਜਿਹੜਾ ਲੁਹਾਰਾ ਤਰਖਾਣਾ ਦਾ ਕੰਮ 20 ਪਿੰਡਾਂ ਦੇ ਵਿੱਚ ਹੁੰਦਾ ਸੀ, ਉਹ ਦਾਣਿਆਂ ਦੇ ਉੱਤੇ ਸੀ ਕਿ ਉਹਨਾਂ ਨੂੰ ਦਾਣੇ ਦੇ ਦੇਣੇ, ਜਦੋਂ ਉਹ ਖੇਤੀ ਫਸਲ ਹੋਣੀ ਉਹਨਾਂ ਨੂੰ ਦਾਣੇ ਦੇ ਦੇਣੇ, ਉਹ ਵੀ ਕੰਮ ਇਸ ਤਰ੍ਹਾਂ ਹੁੰਦਾ ਸੀ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸੰਸਾਰ ਦੇ ਲੋਕਾਂ ਨੂੰ ਇਹ ਵੀ ਇੱਕ ਚਿੰਨ੍ਹ ਦਿੱਤਾ, ਕਿਉਂਕਿ ਸਾਰਾ ਜੀਵਨ ਚਿੰਨ੍ਹਾਂ ਨਾਲ ਭਰਿਆ ਹੋਇਆ। ਗੁਰੂ ਨਾਨਕ ਪੰਡਤਾਂ ਦੇ ਨਾਲ ਲੜ ਸਕਦੇ ਸਨ ਕਿ ਸੂਰਜ ਵੱਲ ਪਾਣੀ ਕਿਉਂ ਪਾ ਰਹੇ ਹੋ, ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਪਤਾ ਸੀ ਜੇ ਮੈਂ ਲੜਿਆ ਤੇ ਸਿਰਫ ਇਹ 10 ਪੰਡਤ ਇਹਨਾਂ ਨੂੰ ਮੈਂ ਸਮਝਾ ਸਕਾਂਗਾ, ਪਰ ਇਹ ਇੱਕ ਬੰਨੇ ਨੂੰ ਪਾਣੀ ਸੁੱਟਣ ਲੱਗ ਗਏ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਉਹ ਸਾਰਾ ਮੇਲਾ ਜਿਹੜਾ ਸੀ ਕੁੰਭ ਦਾ ਸਮਝ ਗਿਆ ਕਿ ਗੱਲ ਕੁਛ ਨਹੀਂ, ਜੇ ਪਾਣੀ ਕਰਤਾਰਪੁਰ ਨਹੀਂ ਪਹੁੰਚ ਸਕਦਾ ਤੇ ਸੂਰਜ ਕੋਲ ਵੀ ਨਹੀਂ ਪਹੁੰਚੇਗਾ, ਇੱਕ ਚਿੰਨ੍ਹ ਹੈ। ਗੁਰੂ ਨਾਨਕ ਨੇ ਕੁਛ ਨਹੀਂ ਕੀਤਾ, ਕੁਛ ਲੜੇ ਨਹੀਂ, ਜੀਵਨ ਚਿੰਨ੍ਹ ਭਰਿਆ। ਜਿਹੜੀ ਮਰਜ਼ੀ ਸਾਖੀ ਲੈ ਲਵੋ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਜੀਵਨ ਚਿੰਨ੍ਹ ਭਰਿਆ ਹੈ। ਕਿਹੜਾ ਕੰਮ ਕਿਸ ਤਰ੍ਹਾਂ ਕਰਨਾ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿ ਸਕਦੇ ਸਨ, ਉਪਦੇਸ਼ ਉੱਚੀ ਉੱਚੀ ਦਿੰਦੇ ਕਿ ਰੱਬ ਚਾਰੇ ਬੰਨੇ ਜੇ, ਪਰ ਲੋਕਾਂ ਮੰਨਣਾ ਨਹੀਂ ਸੀ। ਮੱਕਾ ਘੁਮਾਇਆ ਤੇ ਇੱਕ ਚਿੰਨ੍ਹ ਦਿੱਤਾ ਕਿ ਹੁਣ ਤੇ ਮੰਨੋ, ਜੇ ਮੱਕਾ ਤੁਹਾਡਾ ਚਾਰੇ ਬੰਨੇ ਹੋ ਸਕਦਾ ਤੇ ਰੱਬ ਵੀ ਚਾਰੇ ਬੰਨੇ, ਇੱਕ ਚਿੰਨ੍ਹ ਹੈ, ਨਿਸ਼ਾਨ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੱਸਣਾ ਚਾਹੁੰਦੇ ਸਨ, ਹੇ ਮਨੁੱਖ ਤੂੰ ਆਪਣਾ ਜੀਵਨ ਸਵਤੰਤਰ ਜਿਉ। ਜਿਸ ਤਰ੍ਹਾਂ ਇੱਕ ਕਿਸਾਨ ਜਿਹੜਾ ਹੈ ਉਸਦਾ ਜੀਵਨ ਸਵਤੰਤਰ ਹੁੰਦਾ, ਅੱਜ ਦੀ ਗੱਲ ਨਹੀਂ ਮੈਂ ਕਰ ਰਿਹਾ, ਕਿਉਂਕਿ ਅੱਜ ਕਿਸਾਨ ਦਾ ਜੀਵਨ ਸਵਤੰਤਰ ਨਹੀਂ। ਸਾਡੀਆਂ ਲੋੜਾਂ ਵਧ ਗਈਆਂ, ਲੋੜਾਂ ਨੇ ਕਰਜ਼ੇ ਵਧਾਏ, ਬੈਂਕਾਂ ਆਉਣ ਕਰਕੇ ਕਰਜ਼ੇ ਲਏ, ਇਹ ਸਾਰਾ ਕੁਛ ਹੋਇਆ। ਨਹੀਂ ਤੇ ਕਿਸਾਨ ਤੇ ਇਸ ਤਰ੍ਹਾਂ ਦਾ ਸੀ, ਵਾਰਿਸ ਸ਼ਾਹ ਨੇ ਹੀਰ ਦੇ ਵਿੱਚ ਲਿਖਿਆ, ਉਹ ਕਹਿੰਦਾ ਜਦੋਂ ਰਾਂਝਾ ਜੋਗ ਲੈਣ ਗਿਆ ਤਾਂ ਉਸ ਗੋਰਖਨਾਥ ਨੇ ਇਹ ਗੱਲ ਆਖੀ ਕਿ ਕੰਮ ਜੋਗ ਲੈਣਾ ਕੰਮ ਉਦਾਸਿਆਂ ਦਾ। ਇਹ ਤੇ ਉਦਾਸ ਲੋਕ ਜਿਹੜੇ ਹੁੰਦੇ ਨੇ, ਜਿਨ੍ਹਾਂ ਨੇ ਜੀਵਨ ਦੇ ਅੱਕ ਚੁੱਕੇ ਨੇ, ਜਿਹੜੇ ਆਪਣੇ ਜੀਵਨ ਤੋਂ ਤੰਗ ਨੇ, ਉਹ ਲੋਕ ਜੋਗੀ ਬਣਦੇ ਨੇ। ਉਦਾਸ ਜੋਗ ਲੈਵਣਾ ਕੰਮ ਉਦਾਸਿਆਂ ਦਾ, ਇਹ ਤੇ ਉਦਾਸਿਆਂ ਦਾ, ਨਾ ਇਹ ਜੱਟਾਂ ਦੇ ਹਿੱਸੇ ਬਾਣ ਆਈ। ਇਹ ਤੇ ਕਿਸਾਨਾਂ ਦੇ ਕੋਲ ਤੇ ਇਹ ਗੱਲ ਹੈ ਨਹੀਂ, ਕਿਉਂਕਿ ਉਹ ਤੇ ਉਦਾਸ ਹੁੰਦੇ ਹੀ ਨਹੀਂ। ਇਹਦਾ ਮਤਲਬ ਤੇ ਇਹ ਸੀ ਨਾ ਕਿ ਉਹ ਉਦਾਸ ਨਹੀਂ ਹੁੰਦਾ, ਕਿਸਾਨ ਉਦਾਸ ਨਹੀਂ ਹੁੰਦਾ, ਇਸ ਕਰਕੇ ਇਹ ਜੋਗੀ ਨਹੀਂ ਹੋ ਸਕਦਾ, ਕਿਉਂਕਿ ਇਹਨੇ ਉਪਰਾਮ ਨਹੀਂ ਹੋਣਾ, ਇਸਦਾ ਜੀਵਨ ਖੁਸ਼ਹਾਲੀ ਭਰਿਆ ਹੈ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿਣਾ ਚਾਹੁੰਦੇ ਸਨ ਕਿ ਹੇ ਮਨੁੱਖ, ਉਹਨਾਂ ਚਿਰ ਕੋਈ ਵੀ ਧਰਤੀ ਜਿਹੜੀ ਹੈ ਬੀਜ ਨਹੀਂ ਦਿੰਦੀ, ਤੇਰਾ ਸਰੀਰ ਜੇ ਧਰਤੀ ਹੈ, ਇਹਦੇ ਵਿੱਚ ਤੂੰ ਵਣਜ ਕਰਨ ਵਾਸਤੇ ਆਇਆ, ਵਣਜਾਰਾ ਬਣ ਕੇ ਆਇਆ, ਨਾਮ ਬੀਜਣਾ ਹੈ, ਕਿਉਂਕਿ ਨਾਮ ਬੀਜ ਸੰਤੋਖ ਸੁਹਾਗਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਵਚਨ ਹੈ ਕਿ ਜੇ ਤੂੰ ਇਸ ਦੇ ਵਿੱਚ ਨਾਮ ਬੀਜਣਾ ਚਾਹੁੰਦਾ ਤੇ ਧਰਤੀ ਸਵਤੰਤਰ ਤੇ ਤੂੰ ਵੀ ਸਵਤੰਤਰ ਹੋਣਾ ਚਾਹੀਦਾ। ਇਹ ਗੱਲ ਸੀ, ਇਹ ਚਿੰਨ੍ਹ ਸੀ। ਸਤਸੰਗੀ ਜਨੋ, ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਮਿਲ ਮੇਰੇ ਗੋਬਿੰਦ ਆਪਣਾ ਨਾਮ ਦਿਓ, ਨਾਮ ਬਿਨਾਂ ਤ੍ਰਿਗ ਤ੍ਰਿਗ ਅਸਨੇਓ, ਨਾਮ ਬਿਨਾਂ ਜੋ ਪਹਿਰੈ ਖਾਏ, ਜੋ ਕੂਕਰ ਜੂਠਣ ਮੈਂ ਪਾਏ, ਨਾਮ ਬਿਨਾਂ ਜੇਤਾ ਵਿਵਹਾਰ, ਜੋ ਮ੍ਰਿਤਕ ਮਿਥਿਆ ਸਿੰਗਾਰ। ਹੁਣ ਇੱਥੇ ਇੱਕ ਨਵੀਂ ਗੱਲ ਹੈ, ਸਤਿਗੁਰੂ ਪਾਤਸ਼ਾਹ ਕਹਿੰਦੇ ਤੇਰਾ ਨਾਮ ਤੋਂ ਬਿਨਾਂ ਜਿੰਨਾ ਵੀ ਸ਼ਿੰਗਾਰ ਹੈ, ਸੰਸਾਰਿਕ ਤੌਰ ਤੇ ਜਿੰਨੇ ਵੀ ਤੂੰ ਸ਼ਿੰਗਾਰ ਕਰਦਾ ਪਿਆ ਹੈ, ਇਹ ਸਾਰੇ ਦੇ ਸਾਰੇ ਨਾਮ ਤੋਂ ਬਿਨਾਂ ਜਿਹੜੇ ਹਨ ਉਹ ਵਿਅਰਥ ਹਨ। ਕਿਸ ਤਰ੍ਹਾਂ? ਕਹਿੰਦੇ ਨੇ ਜਿਸ ਤਰ੍ਹਾਂ ਮਰ ਚੁੱਕੇ ਬੰਦੇ ਦੇ ਉੱਤੇ ਗਹਿਣੇ ਪਾਏ ਜਾਣ, ਜਦੋਂ ਮਨੁੱਖ ਨੂੰ ਮੜੀਆਂ ਦੇ ਵਿੱਚ ਲਿਜਾਇਆ ਜਾਂਦਾ ਹੈ, ਕਬਰਾਂ ਤੱਕ ਲਿਜਾਇਆ ਜਾਂਦਾ ਹੈ, ਤੇ ਅਸੀਂ ਕਈ ਪ੍ਰਕਾਰ ਦੇ ਉਸ ਦੇ ਉੱਤੇ ਕੱਪੜੇ ਪਾਉਂਦੇ ਹਾਂ, ਚਾਦਰਾਂ ਪਾਈਆਂ ਜਾਂਦੀਆਂ ਨੇ ਰਿਸ਼ਤੇਦਾਰਾਂ ਵੱਲੋਂ, ਪਰ ਸਤਸੰਗੀ ਜਨੋ ਜੇ ਤੇ ਉਹ ਚਾਦਰਾਂ ਨਾਲ ਸਾੜ ਦਈਏ ਤੇ ਵਿਅਰਥ ਨੇ, ਉਹਨਾਂ ਚਾਦਰਾਂ ਦਾ ਉਸ ਮੁਰਦੇ ਨੂੰ ਕੋਈ ਭਾਅ ਨਹੀਂ। ਇਹ ਤੇ ਅਸੀਂ ਇੱਕ ਦੁਨੀਆਦਾਰੀ ਹੈ, ਮੂੰਹ ਮਲਾਜਾ ਹੈ, ਇੱਕ ਲੋਕਾਚਾਰੀ ਹੈ ਕਿ ਅਸੀਂ ਉਹਦੇ ਉੱਤੇ ਆਣ ਕੇ ਵਧੀਆ ਵਧੀਆ ਚਾਦਰਾਂ ਪਾ ਦਿੰਦੇ ਹਾਂ, ਪਰ ਉਹਨਾਂ ਚਾਦਰਾਂ ਦਾ ਉਸਨੂੰ ਤੇ ਕੋਈ ਲਾਭ ਨਹੀਂ। ਜੇ ਉਹਨੂੰ ਕੋਈ ਸ਼ਿੰਗਾਰ ਕਰ ਦਿੱਤਾ ਜਾਵੇ ਤੇ ਤਾਂ ਵੀ ਉਸਦਾ ਕੋਈ ਲਾਭ ਨਹੀਂ। ਸਤਿਗੁਰੂ ਪਾਤਸ਼ਾਹ ਕਹਿੰਦੇ ਜੋ ਮ੍ਰਿਤਕ ਮਿਥਿਆ ਸ਼ਿੰਗਾਰ, ਮ੍ਰਿਤਕ ਦਾ ਮਿਥਿਆ ਭਾਵ ਝੂਠਾ ਸ਼ਿੰਗਾਰ ਹੈ, ਮ੍ਰਿਤਕ ਦਾ ਕੋਈ ਸ਼ਿੰਗਾਰ ਨਹੀਂ, ਉਹਨੇ ਤੇ ਹੁਣ ਸੜਨਾ ਹੀ ਹੈ ਜਾਂ ਉਸਨੇ ਕਬਰ ਥੱਲੇ ਜਾਣਾ ਹੈ। ਇਹ ਸ਼ਿੰਗਾਰ ਝੂਠੇ ਨੇ, ਤੇਰੇ ਕੱਪੜੇ ਪਾਉਣੇ, ਜੇ ਤੂੰ ਨਾਮ ਨਹੀਂ ਜਪਦਾ ਭਾਵੇਂ ਤੂੰ ਕਿੰਨੇ ਮਹਿੰਗੇ ਕੱਪੜੇ ਪਾਏ ਨੇ, ਕਿਉਂਕਿ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਬਚਨ ਹੈ, ਧਨੀ ਵੀ ਹੋਣਾ ਪਾਟ ਪਟੰਬਰ, ਭਾਈ ਸੇਤੀ ਜਾਲੇ, ਧੂੜੀ ਵਿੱਚ ਲੋ ਡੰਦੜੀ ਸੋਹਾਂ, ਨਾਨਕ ਸੇ ਦੇ ਨਾਲੇ। ਨਾਨਕ ਆਂਦੇ ਨੇ ਧੂੜੀ ਵਿੱਚ ਲੋਡੰਦੜੀ ਸੋਹਾਂ, ਮੈਂ ਧੂੜੀ ਦੇ ਵਿੱਚ ਲਿਬੜੀ ਹੋਈ ਚੰਗੀ ਲੱਗਾਂਗੀ। ਪਰ ਧਨੀ ਵੀ ਹੋਣਾ, ਧਨੀ ਤੋਂ ਭਾਵ ਹੈ ਗੁਜਰਾਤੀ ਭਾਸ਼ਾ ਦਾ ਸ਼ਬਦ ਹੈ ਧਨੀ, ਧਨੀ ਤੋਂ ਭਾਵ ਹੈ ਪਤੀ। ਇੱਥੇ ਪੰਜਾਬ ਦੇ ਵਿੱਚ ਜੇ ਧਨੀ ਦਾ ਅਰਥ ਕਰਾਂਗੇ ਤੇ ਧਨਵਾਨ ਬਣ ਜਾਏਗਾ, ਧਨ ਤੋਂ ਬਗੈਰ ਮਨੁੱਖ ਬਣ ਜਾਏਗਾ, ਪਰ ਇੱਥੇ ਧਨ ਤੋਂ ਬਗੈਰ ਅਰਥ ਨਹੀਂ ਬਣੇਗਾ। ਇਹ ਗੁਜਰਾਤੀ ਭਾਸ਼ਾ, ਉੱਥੇ ਲੋਕ ਪਤੀ ਨੂੰ, ਇਸਤਰੀ ਪਤੀ ਨੂੰ ਧਨੀ ਕਹਿੰਦੀ ਹੈ। ਧਨੀ ਵੀ ਹੋਣਾ ਪਾਟ ਪਟੰਬਰ, ਪਾਹੀ ਸੇਤੀ ਜਾਲੇ, ਹੇ ਪਤੀ ਤੋਂ ਬਗੈਰ, ਹੇ ਪਰਮੇਸ਼ਰ ਤੋਂ ਬਗੈਰ, ਹੇ ਜੀਵ ਇਸਤਰੀ ਇਹ ਸੰਸਾਰ ਤੇ, ਜੇ ਤੂੰ ਆਪਣੇ ਸਤਿਗੁਰੂ ਤੋਂ ਵਾਂਝਾ ਹੈ, ਆਪਣੇ ਪਤੀ ਤੋਂ ਵਾਂਝਾ ਹੈ, ਪਤੀ ਤੋਂ ਭਾਵ ਪਰਮੇਸ਼ਰ ਸਤਿਗੁਰੂ ਮਾਲਕ, ਜੇ ਆਪਣੇ ਮਾਲਕ ਤੋਂ ਵਾਂਝਾ ਹੈ ਤੇ ਯਾਦ ਰੱਖੀ ਤੇਰੇ ਕੱਪੜੇ ਭਾਵੇਂ ਕਿੰਨੇ ਵੀ ਮਹਿੰਗੇ ਨੇ, ਉਹ ਕਿਸੇ ਕੰਮ ਨਹੀਂ। ਪਰ ਦੂਸਰੇ ਬੰਨੇ ਇਹ ਹੈ ਕਿ ਧੂੜੀ ਵਿੱਚ ਲੁਡੰਦੜੀ ਸੋਹਾਂ, ਮੈਂ ਸੋਹਾਂਗੀ ਨਾਨਕ ਤੈ ਸਹਿਨਾਲੇ ਜੇ ਕਿਤੇ ਤੂੰ ਮੇਰੇ ਨਾਲ ਹੋਵੇਂ। ਮੈਂ ਸੋਭਾ ਪਾਵਾਂਗੀ ਜੇ ਤੂੰ ਕਿਤੇ ਮੇਰੇ ਨਾਲ ਹੋਵੇਂ, ਭਾਵੇਂ ਮੈਂ ਧੂੜੀ ਦੇ ਵਿੱਚ ਲਿਬੜੀ ਹੋਵਾਂ। ਸਤਸੰਗੀ ਜਨੋ, ਇਹ ਉਹਨਾਂ ਸਿੱਖਾਂ ਦੇ ਜੀਵਨ ਨੇ ਜਿਨ੍ਹਾਂ ਦੇ ਜੀਵਨਾਂ ਦੇ ਵਿੱਚ ਅਸੀਂ ਝਾਕੀ ਮਾਰ ਸਕਦੇ ਹਾਂ ਕਿ ਜਿਨ੍ਹਾਂ ਨੇ ਕੋਈ ਜ਼ਿਆਦਾ ਸੋਹਣੇ ਕੱਪੜੇ ਨਹੀਂ ਪਾਏ, ਕੋਈ ਜ਼ਿਆਦਾ ਸੋਹਣੇ ਸ਼ਿੰਗਾਰ ਨਹੀਂ ਕੀਤੇ, ਪਰ ਉਹਨਾਂ ਦੇ ਜੀਵਨ ਇੰਨੇ ਲਾਜਵਾਬ ਹਨ ਕਿ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਈ, ਪਰਮੇਸ਼ਰ ਦੀ ਪ੍ਰਾਪਤੀ ਹੋਈ। ਸ਼ਾਹ ਦੌਲੇ ਵਰਗੇ ਫਕੀਰ ਨੂੰ ਕਹਿ ਦੇਣਾ ਇੱਕ ਸਿੱਖ ਵੱਲੋਂ, ਜਦੋਂ ਸ਼ਾਹ ਦੌਲੇ ਕੋਲ ਗੁਜਰਾਤ ਭਾਈ ਗੜੀਆ ਗਿਆ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸਿੱਖ ਸੀ ਭਾਈ ਗੜੀਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸ਼ਹੀਦੀ ਹੋਈ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਗੱਦੀ ਤੇ ਬੈਠੇ। ਗੁਰੂ ਹਰਗੋਬਿੰਦ ਪਾਤਸ਼ਾਹ ਜਦੋਂ ਗੱਦੀ ਤੇ ਬੈਠੇ ਤੇ ਭਾਈ ਗੜੀਏ ਨੂੰ ਕਸ਼ਮੀਰ ਭੇਜਿਆ। ਇਹ ਬ੍ਰਹਮ ਗਿਆਨੀ ਸੀ ਭਾਈ ਗੜੀਆ, ਬ੍ਰਹਮ ਗਿਆਨੀ। ਜੋ ਰਸਨਾ ਤੋਂ ਕਹਿ ਦਿੰਦਾ ਸੀ ਉਹ ਪੂਰਾ ਹੁੰਦਾ ਸੀ, ਗੁਰੂ ਘਰ ਦਾ ਪ੍ਰਚਾਰਕ ਸੀ। ਸਤਿਗੁਰੂ ਪਾਤਸ਼ਾਹ ਜੀ ਨੇ ਕਸ਼ਮੀਰ ਦੀ ਧਰਤੀ ਤੇ ਭੇਜਿਆ, ਕਿਉਂਕਿ ਕਸ਼ਮੀਰ ਦੀ ਧਰਤੀ ਬਹੁਤ ਸਾਰੇ ਸਿੱਖ ਸਨ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪ ਆਪਣੇ ਮੁਬਾਰਕ ਚਰਨ ਉਸ ਕਸ਼ਮੀਰ ਦੀ ਧਰਤੀ ਤੇ ਪਾਏ ਨੇ, ਉੱਥੋਂ ਦੀ ਸਤ ਸੰਗਤ ਨੂੰ ਆਪ ਜਾ ਕੇ ਨਿਹਾਲ ਕੀਤਾ। ਆਪ ਜੀ ਨੇ ਇਹ ਕਥਾ ਸੂਰਜ ਪ੍ਰਕਾਸ਼ ਦੇ ਵਿੱਚ ਸੁਣੀ ਹੈ। ਸਤਿਗੁਰੂ ਪਾਤਸ਼ਾਹ ਜੀ ਦਾ ਇਹ ਸਿੱਖ ਜਦੋਂ ਕਸ਼ਮੀਰ ਜਾ ਰਿਹਾ ਸੀ, ਰਸਤੇ ਦੇ ਵਿੱਚ ਗੁਜਰਾਤ ਪਾਕਿਸਤਾਨ ਦੇ ਵਿੱਚ ਰਹਿ ਗਿਆ, ਉੱਥੇ ਗੁਜਰਾਤ ਪਹੁੰਚਿਆ ਤੇ ਉੱਥੋਂ ਦੀ ਸਾਧ ਸੰਗਤ ਨੇ ਬੜਾ ਤ੍ਰੇਹ ਕੀਤਾ, ਕਿਉਂਕਿ ਭਾਈ ਗੜੀਏ ਦਾ ਬੜਾ ਵੱਡਾ ਨਾਮ ਸੀ ਸਿੱਖ ਪੰਥ ਦੇ ਵਿੱਚ, ਬੜੀ ਸੇਵਾ ਕੀਤੀ। ਕਈ ਦਿਨ ਭਾਈ ਗੜੀਆ ਉੱਥੇ ਰਿਹਾ ਤੇ ਕਈ ਦਿਨ ਕਥਾ ਕਰਦਾ ਰਿਹਾ। ਭਾਈ ਗੜੀਏ ਦੀ ਕਥਾ ਸਾਧ ਸੰਗਤ ਬੜੀ ਰੀਝ ਦੇ ਨਾਲ ਸੁਣਦੀ ਸੀ। ਉਸ ਪਿੰਡ ਦਾ ਵਿੱਚ ਰਹਿਣ ਵਾਲਾ ਸ਼ਾਹ ਦੌਲਾ ਨਾਮ ਦਾ ਫਕੀਰ, ਉਹ ਵੀ ਕਥਾ ਸੁਣਨ ਆਉਂਦਾ। ਭਾਈ ਗੜੀਏ ਦੇ ਜੋ ਉਪਦੇਸ਼ ਹੈ ਉਹ ਸੁਣ ਆਉਂਦਾ ਹੈ ਸਤਿਗੁਰੂ ਦਾ। ਬੜਾ ਪ੍ਰਭਾਵਿਤ ਹੋਇਆ, ਇੰਨਾ ਪ੍ਰਭਾਵਿਤ ਹੋਇਆ ਕਿ ਜਿਸ ਦਿਨ ਭਾਈ ਗੜੀਏ ਨੇ ਤੁਰਨਾ ਸੀ, ਸਾਧ ਸੰਗਤ ਨੇ ਬੜਾ ਚਾਅ ਕੀਤਾ ਭਾਈ ਗੜੀਏ ਨੂੰ। ਰਸਤੇ ਦੀ ਜਾਣ ਵਾਸਤੇ ਜਿਹੜੀ ਸਮੱਗਰੀ ਸੀ ਉਹ ਵੀ ਬੰਨ ਕੇ ਨਾਲ ਦਿੱਤੀ ਕਿ ਹਜੇ ਪੈਂਡਾ ਬੜੀ ਦੂਰ ਹੈ, ਹਜੇ ਭਾਈ ਗੜੀਏ ਨੇ ਜਾਣਾ ਬੜੀ ਦੂਰ। ਉਹ ਸਮੱਗਰੀ ਵੀ ਉਹ ਬੰਨ ਕੇ ਦਿੱਤੀ ਤੇ ਭਾਈ ਗੜੀਆ ਜਦੋਂ ਪਿੰਡ ਤੋਂ ਬਾਹਰ ਨਿਕਲਿਆ ਤੇ ਸ਼ਾਹ ਦੌਲਾ ਨਾਲ ਸੀ। ਸ਼ਾਹ ਦੌਲੇ ਨੇ ਸੋਚਿਆ ਮੈਂ ਨਾਲ ਨਾਲ ਅੱਗੇ ਛੱਡ ਕੇ ਆਵਾਂ, ਕਿਉਂਕਿ ਪੁਰਾਣੇ ਗੁਰਸਿੱਖਾਂ ਦਾ ਇਹ ਜੀਵਨ ਸੀ। ਪੁਰਾਣੇ ਲੋਕ ਇਸ ਤਰ੍ਹਾਂ ਕਰਦੇ ਸਨ ਕਿ ਜਦੋਂ ਕੋਈ ਮਹਿਮਾਨ ਘਰ ਦੇ ਵਿੱਚ ਆ ਜਾਂਦਾ ਸੀ ਤੇ ਉਹਨੂੰ ਛੱਡਣ ਵਾਸਤੇ ਜਾਣਾ ਤੇ ਪਿੰਡ ਦੀ ਜੂਹ ਤੋਂ ਪਾਰ ਕਰਵਾ ਕੇ ਆਉਣਾ, ਇਹ ਮਾਣ ਹੁੰਦਾ ਸੀ, ਸਨਮਾਨ ਹੁੰਦਾ ਸੀ ਉਸ ਪ੍ਰਾਹੁਣੇ ਦਾ, ਉਸ ਰਿਸ਼ਤੇਦਾਰ ਦਾ ਜਿਹੜਾ ਘਰ ਦੇ ਵਿੱਚ ਆਇਆ ਹੋਵੇ। ਸ਼ਾਹ ਦੌਲਾ ਇਸ ਭਾਵਨਾ ਦੇ ਨਾਲ ਤੁਰਿਆ ਜਾ ਰਿਹਾ। ਹੁਣ ਬਾਹਰ ਨਿਕਲੇ ਤੇ ਹੁਣ ਉਹ ਇਲਾਕਾ ਰੇਤਲਾ ਇਲਾਕਾ ਸੀ। ਜਦੋਂ ਰੇਤਲੇ ਇਲਾਕੇ ਦੇ ਵਿੱਚੋਂ ਚਲਿਆ ਜਾ ਰਹੇ ਸਨ ਭਾਈ ਗੜੀਆ ਤੇ ਜੁੱਤੀ ਟੁੱਟੀ ਹੋਈ ਸੀ, ਚੰਮ ਦੀ ਜੁੱਤੀ ਜਿਹੜੀ ਸੀ ਉਹ ਪਿੱਛੋਂ ਟੁੱਟੀ ਸੀ ਤੇ ਉਹ ਜੁੱਤੀ ਦੇ ਨਾਲ ਜਿਹੜੀ ਉਹ ਧੂੜ ਸੀ, ਉਹ ਮਿੱਟੀ ਸੀ, ਉਹ ਚੁੱਕ ਚੁੱਕ ਕੇ ਉਹਨਾਂ ਦੀਆਂ ਲੱਤਾਂ ਦੇ ਉੱਤੇ ਪਵੇ। ਜਦੋਂ ਲੱਤਾਂ ਦੇ ਉੱਤੇ ਪਵੇ ਤੇ ਦੋ ਤਿੰਨ ਵਾਰੀ ਸ਼ਾਹ ਦੌਲੇ ਨੇ ਵੇਖਿਆ, ਉਹਨੇ ਸੋਚਿਆ, ਮਨ ਦੇ ਵਿੱਚ ਵਿਚਾਰ ਆ ਗਈ ਸ਼ਾਹ ਦੌਲੇ ਦੇ ਕਿ ਗੁਰੂ ਘਰ ਦਾ ਏਡਾ ਵੱਡਾ ਪ੍ਰਚਾਰਕ, ਲੋਕ ਇਹਨੂੰ ਬ੍ਰਹਮ ਗਿਆਨੀ ਆਖਦੇ ਨੇ, ਗੁਜਰਾਤ ਦੀ ਸੰਗਤ ਇਸ ਦੇ ਚਰਨ ਧੋ ਧੋ ਕੇ ਪੀਂਦੀ ਸੀ, ਗੁਜਰਾਤ ਦੀ ਸੰਗਤ ਨਗ ਮਸਤਕ ਕਰਦੀ ਹੋਈ ਇਸ ਨੂੰ ਥੱਕਦੀ ਨਹੀਂ ਸੀ, ਐਡਾ ਤਗੜਾ ਪ੍ਰਚਾਰਕ ਤੇ 2 ਰੁਪਏ ਦੀ ਜੁੱਤੀ ਨਹੀਂ ਲੈ ਕੇ ਦਿੱਤੀ ਸਾਧ ਸੰਗਤ ਨੇ, 2 ਰੁਪਏ ਦੀ ਜੁੱਤੀ ਨਹੀਂ ਲੈ ਕੇ ਦਿੱਤੀ, ਗੁਰੂ ਘਰ ਦੇ ਵਿੱਚੋਂ ਆਇਆ ਹੈ। ਇਹ ਮਨ ਦੇ ਵਿੱਚ ਵਿਚਾਰ ਚੱਲ ਗਈ ਤੇ ਆ ਸੋਚਣ ਲੱਗਾ ਚਲੋ ਜੁੱਤੀ ਮੈਂ ਲਿਆ ਦਿੰਦਾ, ਜੇ ਨਹੀਂ ਸਾਧ ਸੰਗਤ ਨੇ ਲਿਆ ਕੇ ਦਿੱਤੀ ਤੇ ਚਲੋ ਮੈਂ ਲਿਆ ਦਿੰਦਾ। ਸਤਸੰਗੀ ਜਨੋ, ਇਸ ਤਰ੍ਹਾਂ ਦੀ ਸੋਚ ਸੋਚ ਕੇ ਸ਼ਾਹ ਦੌਲੇ ਨੇ ਜਦੋਂ ਆਪਣੇ ਹਿਰਦੇ ਦੇ ਵਿੱਚ ਇਹ ਵਿਚਾਰ ਕੀਤੀ ਤੇ ਭਾਈ ਗੜੀਏ ਨੇ ਉਸਦੀ ਬਾਂਹ ਫੜ ਲਈ। ਭਾਈ ਗੜੀਆ ਆਖਣ ਲੱਗਾ, ਸ਼ਾਹ ਦੌਲਿਆ ਵੇਖੀ ਇਹ ਕੁਫਰ ਦਾ ਕੰਮ ਨਾ ਕਰੀ, ਤੂੰ ਮੇਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਘਰ ਨੂੰ ਨੀਵਾਂ ਸੋਚਿਆ ਆਪਣੇ ਮਨ ਦੇ ਵਿੱਚ ਕਿ ਉਹਨਾਂ ਤੋਂ ਇੱਕ ਪ੍ਰਚਾਰਕ ਨਹੀਂ ਸਾਂਭਿਆ ਗਿਆ, ਤੂੰ ਇਹ ਗੱਲ ਸੋਚਦਾ ਪਿਆ, ਤੂੰ ਇਹ ਸੋਚਦਾ ਪਿਆ ਕਿ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਜਿਹੜੀ ਹੈ ਉਹ ਸਤਿਕਾਰ ਨਹੀਂ ਕਰਦੀ, ਤੇਰੇ ਮਨ ਦੇ ਵਿੱਚ ਇਹ ਵਿਚਾਰ ਹੈ, ਤੂੰ ਅੱਖਾਂ ਖੋਲ ਕੇ ਵੇਖ। ਕਹਿੰਦੇ ਇਤਿਹਾਸ, ਸਾਡਾ ਇਤਿਹਾਸ ਦੱਸਦਾ ਸੂਰਜ ਪ੍ਰਕਾਸ਼ ਵਿੱਚ, ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਇਹ ਗੱਲ ਆਖੀ ਨਾ ਤੂੰ ਅੱਖਾਂ ਖੋਲ ਕੇ ਵੇਖ। ਜਦੋਂ ਅੱਖਾਂ ਖੋਲ ਕੇ ਵੇਖੀਆਂ ਤੇ ਉਸ ਰਸਤੇ ਦੇ ਵਿੱਚ ਪਏ ਹੋਏ ਵੱਟੇ ਵੀ ਜਿਹੜੇ ਸਨ ਉਹ ਵੀ ਜਵਾਹਰਾਤ ਬਣ ਗਏ, ਉਹ ਮਿੱਟੀ ਜਿਹੜੀ ਸੀ ਉਹ ਸੋਨਾ ਬਣ ਗਈ। ਉਹਦੇ ਆਲੇ ਦੁਆਲੇ ਹੀਰੇ ਜਵਾਹਰਾਤ ਸਨ। ਇਹ ਵੇਖ ਕੇ ਹੈਰਾਨ ਹੋ ਗਿਆ, ਚਰਨਾਂ ਦੇ ਉੱਤੇ ਡਿੱਗ ਪਿਆ, ਆਖਣ ਲੱਗਾ, ਜੀ ਇਸ ਤਰ੍ਹਾਂ ਦੀ ਸ਼ਕਤੀ ਤੇ ਇਸ ਤਰ੍ਹਾਂ ਦਾ ਜੀਵਨ, ਇੰਨਾ ਨਿਰਮਾਣ ਭਰਿਆ ਜੀਵਨ। ਤੇ ਸਤਸੰਗੀ ਜਨੋਂ ਉਹ ਸਿੱਖ ਸਨ ਜਿਹੜੇ ਇਹ ਗੱਲ ਕਹਿੰਦੇ ਸਨ ਕਿ ਧੂੜੀ ਵਿੱਚ ਲੋੜੰਦੜੀ ਸੋਹਾਂ, ਮੈਂ ਤੇ ਧੂੜੀ ਦੇ ਵਿੱਚ ਲਿਬੜੀ ਹੋਈ ਵੀ ਚੰਗੀ ਲੱਗਾਂਗੀ, ਨਾਨਕ ਤੈ ਸਹਿ ਨਾਲੇ। ਜੇ ਕਿਤੇ ਗੁਰੂ ਨਾਨਕ ਦੇਵ ਪਾਤਸ਼ਾਹ, ਜੇ ਸਤਿਗੁਰੂ ਪਾਤਸ਼ਾਹ ਆਪ ਜੀ ਮੇਰੇ ਨਾਲ ਹੋਵੋ ਤੇ ਮੈਂ ਧੂੜੀ ਦੇ ਵਿੱਚ ਵੀ ਚੰਗੀ ਲੱਗਾਂਗੀ। ਇਸ ਕਰਕੇ ਆਖਿਆ, ਨਾਮ ਬਿਨਾਂ ਜੇਤਾ ਵਿਵਹਾਰ, ਜਿੰਨਾ ਵੀ ਵਿਹਾਰ ਹੈ ਤੇਰਾ, ਜੋ ਮ੍ਰਿਤਕ ਮਿਥਿਆ ਸਿੰਗਾਰ, ਜਿੰਨਾ ਵਿਹਾਰ ਹੈ ਤੇਰਾ ਚੰਗਾ ਹੈ ਮੁਬਾਰਕ ਹੈ, ਪਰ ਜੇ ਤੂੰ ਨਾਮ ਨਹੀਂ ਜਪਦਾ, ਜੇ ਨਾਮ ਤੋਂ ਬਗੈਰ ਵਿਹਾਰ ਹੈ ਤੇ ਉਹ ਇਸ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਮ੍ਰਿਤਕ ਬੰਦੇ ਦੇ ਉੱਤੇ ਬਹੁਤ ਸ਼ਿੰਗਾਰ ਕੀਤਾ ਜਾਵੇ, ਮੁਰਦੇ ਦੇ ਉੱਤੇ ਮੁਰਦੇ ਨੂੰ ਸ਼ਿੰਗਾਰਿਆ ਜਾਵੇ, ਮੁਰਦੇ ਨੂੰ ਚੰਗਾ ਪਹਿਨਾਇਆ ਜਾਵੇ, ਕਿਉਂਕਿ ਉਹ ਵਿਅਰਥ ਹੈ, ਹੁਣ ਸਾਰਾ ਕੁਛ ਸੜ ਜਾਣਾ ਹੈ। ਨਾਮ ਤੋਂ ਬਿਨਾਂ ਸਤਸੰਗੀ ਜਨੋਂ ਹਾਲਤ ਇਹ ਹੈ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਨਾਮ ਤੋਂ ਬਿਨਾਂ ਇਸ ਤਰ੍ਹਾਂ ਦੀ ਹਾਲਤ ਹੈ। ਇੱਕ ਗੱਲ, ਭਾਵੇਂ ਕਿ ਇਹ ਕੋਈ ਇਤਿਹਾਸਿਕ ਗੱਲ ਨਹੀਂ, ਪਰ ਸਮਝਣ ਦੇ ਲਾਇਕ ਬਹੁਤ ਵਧੀਆ ਹੈ, ਕਿਉਂਕਿ ਤ੍ਰਿਗ ਤ੍ਰਿਗ ਸੌਣਾ, ਤ੍ਰਿਗ ਤ੍ਰਿਗ ਖਾਣਾ, ਤ੍ਰਿਗ ਤ੍ਰਿਗ ਪਹਿਨਣਾ, ਉਹਨਾਂ ਦਾ ਤ੍ਰਿਗ ਹੀ ਪਹਿਨਣਾ ਹੈ, ਤ੍ਰਿਗ ਹੀ ਖਾਣਾ ਹੈ, ਤ੍ਰਿਗ ਹੀ ਸੌਣਾ ਹੈ, ਜਿਨ੍ਹਾਂ ਨੂੰ ਨਾਮ ਵਿਸਰ ਗਿਆ ਉਹਨਾਂ ਦਾ ਸਾਰਾ ਕੁਛ ਇਹ ਲਾਣਤ ਭਰਿਆ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਤੇ ਇੱਥੋਂ ਤੱਕ ਲਿਖਦੇ ਨੇ, ਬਿਰਥਾ ਨਾਮ ਬਿਨਾ ਤਨ ਅੰਧ, ਮੁੱਖ ਆਵਤ ਤਾਕੈ ਦੁਰਗੰਧ। ਉਸ ਮਨੁੱਖ ਦਾ ਸਰੀਰ ਬਿਰਥਾ ਹੈ, ਉਸ ਮਨੁੱਖ ਦੇ ਮੂੰਹ ਦੇ ਵਿੱਚੋਂ ਭਾਵੇਂ ਕਿੰਨੀਆਂ ਸੁਗੰਧੀਆਂ ਲਾਵੇ, ਭਾਵੇਂ ਕਿੰਨੇ ਮਹਿੰਗੇ ਪੇਸਟ ਵਰਤੇ, ਕੋਲਗੇਟ ਵਰਤੇ, ਪਰ ਸਤਸੰਗੀ ਜਨੋਂ ਗੁਰਬਾਣੀ ਇਹ ਗੱਲ ਆਉਂਦੀ ਹੈ ਕਿ ਮੁਖਿਆਵਤ ਤਾਕੈ ਦੁਰਗੰਧ, ਉਹਦੇ ਮੂੰਹ ਦੇ ਵਿੱਚੋਂ ਦੁਰਗੰਧ ਹੀ ਆਵੇਗੀ, ਭਾਵੇਂ ਉਹ ਆਪਣੇ ਆਪ ਵਿੱਚ ਜਿੰਨਾ ਮਰਜ਼ੀ ਬਣਿਆ ਫਿਰੇ। ਬਿਰਥਾ ਨਾਮ ਬਿਨਾਂ ਤਨ ਅੰਧ, ਨਾਮ ਤੋਂ ਬਿਨਾਂ ਸਰੀਰ ਜਿਹੜਾ ਹੈ ਉਹ ਅੰਨੀ ਕੋਠੜੀ ਹੈ, ਅੰਨਾ ਹੈ। ਇਸ ਨੂੰ ਸੰਬੋਧਨ ਕਰਕੇ ਵੀ ਕਹਿ ਸਕਦੇ, ਹੇ ਅੰਨੇ, ਨਾਮ ਤੋਂ ਬਿਨਾਂ ਸਰੀਰ ਤੇਰਾ ਜਿਹੜਾ ਉਹ ਵਿਅਰਥ ਹੈ, ਇਹਦਾ ਅਰਥ ਇਸ ਤਰ੍ਹਾਂ ਵੀ ਕਰ ਸਕਦੇ ਹਾਂ। ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ, ਮੇਘ ਬਿਨਾਂ ਜੋ ਖੇਤੀ ਜਾਏ। ਬਿਨਾਂ ਸਿਮਰਨ ਦੇ ਦਿਨ ਰਹਿਣ ਜਿਹੜਾ ਹੈ ਉਹ ਤੇਰਾ ਵਿਅਰਥ ਜਾ ਰਿਹਾ ਹੈ, ਤੇ ਇਸ ਤਰ੍ਹਾਂ ਮੇਘ ਬਿਨਾਂ ਜੋ ਖੇਤੀ ਜਾਏ, ਜਿਸ ਤਰ੍ਹਾਂ ਮੀਂਹ ਤੋਂ ਬਗੈਰ ਖੇਤੀ ਜਿਹੜੀ ਹੈ ਉਹ ਚਲੀ ਜਾਂਦੀ ਹੈ, ਮੀਂਹ ਤੋਂ ਬਗੈਰ ਖੇਤੀ ਨਹੀਂ ਹੁੰਦੀ। ਭਾਵੇਂ ਕਿ ਇਹ ਗੱਲ ਜਦੋਂ ਗੁਰੂ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸੁਖਮਨੀ ਸਾਹਿਬ ਲਿਖ ਰਹੇ ਨੇ, ਉਦੋਂ ਸਾਰੀ ਦੀ ਸਾਰੀ ਖੇਤੀਬਾੜੀ ਜਿਹੜੀ ਸੀ ਉਹ ਮੀਂਹ ਦੇ ਉੱਤੇ ਆਧਾਰਿਤ ਸੀ। ਭਾਵੇਂ ਅੱਜ ਬਹੁਤ ਕੁਛ ਕੀਤਾ ਹੈ ਮਨੁੱਖ ਨੇ, ਬੜਾ ਵਿਕਾਸ ਕੀਤਾ ਹੈ, ਪਰ ਜੇ ਅੱਜ ਵੀ ਮੀਂਹ ਨਾ ਪਵੇ ਤੇ ਅਕਾਲ ਹੁਣ ਵੀ ਪੈ ਜਾਂਦੇ ਨੇ, ਅਕਾਲ ਹੁਣ ਵੀ ਪੈ ਜਾਂਦੇ ਨੇ, ਟਿਊਬਵੈਲ ਪਾਣੀ ਛੱਡ ਜਾਂਦੇ ਨੇ। ਭਾਵੇਂ ਕਿ ਮਨੁੱਖ ਨੇ ਬੜਾ ਸਾਧਨ ਕੀਤਾ, ਫਿਰ ਹੁਣ ਅੱਜ ਵੀ ਨਹੀਂ ਦਾਣੇ ਹੁੰਦੇ ਜੇ ਮੀਂਹ ਨਾ ਪਵੇ, ਮੀਂਹ ਦੀ ਅੱਜ ਵੀ ਉਨੀ ਹੀ ਲੋੜ ਹੈ, ਪਰ ਸਤਸੰਗੀ ਜਨੋਂ ਉਦੋਂ ਤੇ ਇਸ ਤਰ੍ਹਾਂ ਦਾ ਕੋਈ ਪ੍ਰਬੰਧ ਵੀ ਨਹੀਂ ਸੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਮੇਘ ਬਿਨਾਂ ਜਿਉਂ ਖੇਤੀ ਜਾਏ, ਮੇਘ ਤੋਂ ਬਗੈਰ, ਜਿਸ ਤਰ੍ਹਾਂ ਮੀਂਹ ਤੋਂ ਬਗੈਰ ਜਿਹੜਾ ਹੈ ਉਹ ਫਸਲ ਚਲੀ ਜਾਂਦੀ ਹੈ, ਉਹ ਫਸਲ ਚਲੀ ਜਾਂਦੀ। ਇਸੇ ਤਰ੍ਹਾਂ ਨਾਮ ਤੋਂ ਬਿਨਾਂ ਜੇ ਕੋਈ ਵੀ ਕਾਰਜ ਹੈ ਤੇਰਾ, ਕੋਈ ਵੀ ਕੰਮ ਜਿਹੜਾ ਹੈ ਉਹ ਵਿਅਰਥ ਹੈ। ਕਿਸੇ ਸੇਠ ਨੇ ਕਹਿੰਦੇ ਕੋਈ ਨੌਕਰ ਰੱਖਿਆ, ਨੌਕਰ ਬੜਾ ਵਾਹਯਾਤ ਪਾਗਲ ਸੀ, ਮੂਰਖ ਸੀ। ਸੇਠ ਕਈ ਦਿਨ ਉਸਦੇ ਮੂੰਹ ਵੱਲ ਵਹਿੰਦਾ ਰਿਹਾ, ਹਾਰ ਕੇ ਸੇਠ ਨੇ ਆਪਣੇ ਕੋਲ ਜਿਹੜੀ ਛੜੀ ਸੀ ਨਾ, ਉਹ ਛੜੀ ਬੜੀ ਕੀਮਤੀ ਸੀ, ਉਹਦੇ ਵਿੱਚ ਸੋਨੇ ਚਾਂਦੀ ਦੇ ਕੋਕੇ ਜੜੇ ਹੋਏ ਸਨ, ਸੰਮ ਬੜੇ ਕੀਮਤੀ ਪਾਏ ਸਨ ਉਸਨੇ, ਉਹ ਛੜੀ ਜਿਹੜੀ ਸੀ ਉਸ ਮੂਰਖ ਨੂੰ ਦੇ ਦਿੱਤੀ। ਆਖਣ ਲੱਗਾ, ਲੈ ਮੂਰਖਾ, ਆ ਛੜੀ ਫੜ ਲੈ, ਮੈਂ ਤੇਰੇ ਤੋਂ ਵੱਡਾ ਮੂਰਖ ਕੋਈ ਨਹੀਂ ਦੁਨੀਆਂ ਤੇ ਵੇਖਿਆ, ਮੈਂ ਤਾਂ ਕਰਕੇ ਤੈਨੂੰ ਇਹ ਛੜੀ ਦਿੱਤੀ ਆ, ਪਰ ਮੇਰੀ ਇੱਕ ਗੱਲ ਯਾਦ ਰੱਖੀ, ਜੇ ਤੈਨੂੰ ਆਪਣੇ ਤੋਂ ਵੀ ਵੱਡਾ ਕੋਈ ਮੂਰਖ ਲੱਭ ਜਾਵੇ ਤੇ ਉਹਨੂੰ ਤੂੰ ਇਹ ਛੜੀ ਦੇ ਦੀ, ਮੇਰੀ ਇਹ ਗੱਲ ਜ਼ਰੂਰ ਪੱਲੇ ਬੰਨ ਲੈ, ਮੈਂ ਤੈਨੂੰ ਸਭ ਤੋਂ ਵੱਡਾ ਮੂਰਖ ਜਾਤਾ ਸੰਸਾਰ ਦਾ, ਤਾਂ ਤੈਨੂੰ ਮੈਂ ਛੜੀ ਦੇ ਦਿੱਤੀ ਆ, ਪਰ ਜੇ ਤੈਨੂੰ ਕੋਈ ਮੂਰਖ ਲੱਭ ਜਾਵੇ ਆਪਣੇ ਤੋਂ ਵੱਡਾ ਤੇ ਤੂੰ ਉਹਨੂੰ ਦੇ ਦੀ। ਨੌਕਰ ਨੇ ਸੱਤ ਵਚਨ ਆਖਤਾ, ਸੇਠ ਆਪਣੇ ਕੰਮ ਧੰਦੇ ਵਿੱਚ ਲੱਗਾ ਰਿਹਾ। ਆਖਰ ਉਹ ਸਮਾਂ ਜਿਹੜਾ ਸਾਰੇ ਸੰਸਾਰ ਤੇ ਹਰ ਇੱਕ ਮਨੁੱਖ ਤੇ ਆਉਣਾ, ਉਹ ਸੇਠ ਤੇ ਵੀ ਆ ਗਿਆ। ਜਿਸ ਨੂੰ ਅੰਤਲਾ ਸਮਾਂ ਆਖਿਆ ਜਾਂਦਾ। ਕਾਲ ਬਿਆਲ ਜੋ ਪਰਿਉ ਡੋਲੈ, ਮੁੱਖ ਪਸਾਰੈ ਮੀਤ, ਆਜ ਕਾਲ ਫੁਨ ਤੋਹੇ ਗਰਸੈ, ਸਮਝ ਰਾਖੋ ਚੀਤ। ਉਹ ਸਮਾਂ ਆ ਗਿਆ, ਉਹ ਕਾਲ ਰੂਪੀ ਸੱਪ ਜਿਹੜਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਤੇਰੇ ਸਿਰ ਤੇ ਬੈਠਾ, ਉਹਨੇ ਡੰਗਣਾ ਹੀ ਡੰਗਣਾ। ਸੇਠ ਨੂੰ ਪਤਾ ਲੱਗ ਗਿਆ, ਮੰਜੀ ਤੇ ਪਿਆ ਸੇਠ, ਜ਼ਿੰਦਗੀ ਦੇ ਆਖਰੀ ਦਿਨ ਕੱਟਦਾ ਪਿਆ। ਇੰਨੇ ਚਿਰ ਨੂੰ ਸੇਠ ਨੇ ਕੀ ਵੇਖਿਆ, ਦੂਰੋਂ ਉਹ ਮੂਰਖ ਤੁਰਿਆ ਆਉਂਦਾ। ਜਦੋਂ ਦੂਰੋਂ ਵੇਖਿਆ ਮੂਰਖ ਤੁਰਿਆ ਆਉਂਦਾ, ਤੇ ਸੇਠ ਨੇ ਸੋਚਿਆ ਡਾਕਟਰਾਂ ਨੇ ਵੈਦਾਂ ਨੇ ਮੈਨੂੰ ਆਖਿਆ ਤੂੰ ਬੋਲਣਾ ਨਹੀਂ, ਤੇ ਇਹ ਮੂਰਖ ਹੈ ਇਹਨੇ ਮੈਨੂੰ ਬੁਲਾਈ ਜਾਣਾ। ਗੱਲ ਉਹ ਕੀਤੀ ਜਾਵੇ ਜਿਹੜੀ ਛੇਤੀ ਤੋਂ ਛੇਤੀ ਨਿਬੜ ਜਾਏ। ਸੇਠ ਆਪਣੇ ਮਨ ਵਿੱਚ ਵਿਉਂਤ ਬਣਾਉਂਦਾ, ਗੱਲ ਸੋਚਦਾ ਕਿ ਗੱਲ ਕਿਹੜੀ ਕੀਤੀ ਜਾਵੇ। ਹੁਣ ਮੂਰਖ ਨੇ ਆਉਂਦਿਆਂ ਸਾਰ ਹਜੇ ਦੂਰ ਹੀ ਸੀ ਮੰਜੀ ਤੋਂ, ਤੇ ਉੱਚੀ ਸਾਰੀ ਰੌਲਾ ਪਾ ਕੇ ਆਖਿਆ ਸੇਠ ਜੀ ਰਾਮ ਰਾਮ। ਜਦੋਂ ਸੇਠ ਨੂੰ ਰਾਮ ਰਾਮ ਆਖਿਆ, ਤੇ ਹੁਣ ਉਹ ਸੇਠ ਜਿਹੜਾ ਸੀ ਉਹ ਆਖਣ ਲੱਗਾ ਤੇਰੀ ਰਾਮ ਰਾਮ ਹੈ ਤੇ ਹੁਣ ਮੇਰੀ ਲੰਬੀ ਰਾਮ ਰਾਮ ਹੈ। ਲੰਮੀ ਰਾਮ ਰਾਮ ਤੋਂ ਉਸਦਾ ਭਾਵ ਇਹ ਸੀ ਕਿ ਹੁਣ ਮੈਂ ਚਲੇ ਜਾਣਾ, ਹੁਣ ਮੇਰਾ ਆਖਰੀ ਸਮਾਂ ਹੈ ਇਸ ਸੰਸਾਰ ਦੇ ਉੱਤੇ, ਪਤਾ ਨਹੀਂ ਕਿੰਨੇ ਸਵਾਸ ਜਿਹੜੇ ਮੇਰੇ ਬਚੇ ਨੇ, ਡਾਕਟਰਾਂ ਜਵਾਬ ਵੈਦਾਂ ਨੇ ਜਵਾਬ ਦੇ ਦਿੱਤਾ, ਹੁਣ ਮੈਂ ਚਲੇ ਜਾਣਾ। ਸੇਠ ਇਹ ਕਹਿਣਾ ਚਾਹੁੰਦੇ ਸਨ, ਪਰ ਇਹ ਗੱਲ ਬੜੀ ਨਾਜ਼ੁਕ ਹੈ, ਬਰੀਕ ਹੈ, ਉਸ ਕਿਸ ਤਰ੍ਹਾਂ ਮੂਰਖ ਸਮਝਦਾ। ਉਸ ਨੇ ਅਗਲਾ ਸਵਾਲ ਕਰ ਦਿੱਤਾ, ਸੇਠ ਜੀ ਰਾਮ ਰਾਮ ਤਾਂ ਸਾਰੇ ਕਹਿੰਦੇ ਨੇ, ਆ ਲੰਮੀ ਰਾਮ ਰਾਮ ਮੈਂ ਪਹਿਲੀ ਵਾਰ ਸੁਣੀ ਹੈ, ਤੁਸੀਂ ਲੰਮੀ ਰਾਮ ਰਾਮ ਦਾ ਜ਼ਿਕਰ ਕਰਦੇ ਪਏ ਹੋ। ਸੇਠ ਆਖਣ ਲੱਗਾ ਭਾਈ ਮੈਂ ਲੰਮੀ ਰਾਮ ਰਾਮ ਤਾਂ ਆਖੀ ਹੈ ਕਿ ਹੁਣ ਮੈਨੂੰ ਡਾਕਟਰਾਂ ਨੇ ਦੇ ਦਿੱਤਾ ਜਵਾਬ, ਤੇ ਹੁਣ ਮੈਂ ਉਸ ਘਰ ਦੇ ਵਿੱਚ ਚੱਲਿਆ ਜਿੱਥੇ ਆਉਣਾ ਨਹੀਂ ਵਾਪਸ, ਹੁਣ ਆਉਣਾ ਨਹੀਂ। ਜਦੋਂ ਇਹ ਗੱਲ ਆਖੀ ਤਾਂ ਮੂਰਖ ਆਖਣ ਲੱਗਾ ਸੇਠ ਜੀ ਜਦੋਂ ਤੁਸੀਂ ਬਾਹਰ ਕਿਤੇ ਕੋਈ ਪ੍ਰੋਗਰਾਮ ਬਣਾਉਂਦੇ ਹੋ, ਕਿਤੇ ਜਾਂਦੇ ਹੋ, ਤੇ ਬੜਾ ਪ੍ਰਬੰਧ ਕਰਦੇ ਹੋ, ਤੁਹਾਡੇ ਵੱਖਰੇ ਵੱਖਰੇ ਨੌਕਰ ਜਿਹੜੇ ਹਨ ਵੱਖਰਾ ਵੱਖਰਾ ਕਾਰਜ ਕਰਦੇ ਫਿਰਦੇ ਨੇ, ਕੋਈ ਗੱਡੀ ਦਾ ਪ੍ਰਬੰਧ ਕਰਦਾ ਫਿਰਦਾ, ਕੋਈ ਤੁਹਾਡੇ ਵਾਸਤੇ ਜਦੋਂ ਤੁਸੀਂ ਜਾਣਾ ਹੁੰਦਾ ਉਹ ਟੈਚੀ ਕੇਸ ਲਿਆਉਂਦਾ, ਕੋਈ ਕੱਪੜਿਆਂ ਦਾ ਇੰਤਜ਼ਾਮ ਕਰਦਾ, ਜੇ ਤੁਸੀਂ ਠੰਡੇ ਸਥਾਨ ਤੇ ਚੱਲੇ ਹੋ ਤੇ ਗਰਮ ਕੱਪੜਿਆਂ ਦਾ ਇੰਤਜ਼ਾਮ ਹੁੰਦਾ, ਜੇ ਕਿਤੇ ਕਿਸੇ ਗਰਮ ਇਲਾਕੇ ਚ ਚੱਲੇ ਹੋ ਤੇ ਉਹਨਾਂ ਸੂਤੀ ਕੱਪੜਿਆਂ ਦਾ ਇੰਤਜ਼ਾਮ ਕਰਦੇ ਨੇ, ਘਰ ਦੇ ਵਿੱਚ ਰੌਣਕਾਂ ਹੁੰਦੀਆਂ ਨੇ, ਪਰ ਹੁਣ ਤੇ ਇਸ ਤਰ੍ਹਾਂ ਦੀ ਕੋਈ ਗੱਲ ਲੱਗਦੀ ਨਹੀਂ। ਤੁਸੀਂ ਸਮਾਨ ਨਹੀਂ ਤਿਆਰ ਕੀਤਾ, ਤੁਸੀਂ ਆਖਰ ਉੱਥੇ ਜਾਣਾ ਹੈ ਜਿੱਥੋਂ ਤੁਸੀਂ ਵਾਪਸ ਆਉਣਾ ਨਹੀਂ, ਕਿਉਂਕਿ ਮੂਰਖ ਇਹ ਗੱਲ ਨਹੀਂ ਸੀ ਸਮਝਦਾ ਪਿਆ ਕਿ ਸੇਠ ਕਹਿੰਦਾ ਮੈਂ ਮਰ ਜਾਣਾ ਹੈ। ਉਹਨੂੰ ਤੇ ਇਹ ਪਤਾ ਸੀ ਕਿ ਸੇਠ ਆਂਦਾ ਮੈਂ ਉੱਥੇ ਚਲੇ ਜਾਣਾ ਕਿ ਜਿੱਥੋਂ ਹੁਣ ਮੈਂ ਆਉਣਾ ਨਹੀਂ। ਉਹਨੂੰ ਇਹ ਸੀ ਕਿ ਕੋਈ ਦੂਰ ਸਥਾਨ ਤੇ ਚੱਲਾ ਸੇਠ। ਸੇਠ ਜੀ ਤੁਸੀਂ ਸਾਧਨ ਨਹੀਂ ਕੋਈ ਕੀਤਾ, ਕੋਈ ਸਮਾਨ ਨਹੀਂ ਬੰਨਿਆ ਆਪਣੇ ਨਾਲ। ਸਤਸੰਗੀ ਜਨ ਜਦੋਂ ਇਹ ਗੱਲ ਆਖੀ ਕਿ ਸਮਾਨ ਨਹੀਂ ਬੰਨਿਆ, ਉਹ ਸੇਠ ਰੋ ਪਿਆ, ਆਖਣ ਲੱਗਾ ਮੂਰਖਾ ਮੈਂ ਸਾਰੀ ਜ਼ਿੰਦਗੀ ਵਿਵਹਾਰ ਕੀਤਾ ਹੈ, ਨਾਮ ਬਿਨਾਂ ਜੇਤਾ ਵਿਵਹਾਰ, ਮੈਂ ਵਿਵਹਾਰ ਕੀਤਾ ਹੈ ਸਾਰੀ ਜ਼ਿੰਦਗੀ, ਮੈਂ ਆਪਣੇ ਆਪ ਨੂੰ ਸ੍ਰੇਸ਼ਟ ਸਮਝਿਆ, ਵਪਾਰੀ ਸਮਝਿਆ, ਪਰ ਜਿਹੜੀ ਤੂੰ ਆਹ ਗੱਲ ਆਖੀ ਹੈ ਨਾ, ਤੂੰ ਇੱਕ ਗੱਲ ਪਹਿਲਾਂ ਆਖੀ ਸੀ ਤੇ ਮੈਂ ਤੈਨੂੰ ਛੜੀ ਦੇ ਦਿੱਤੀ ਕਿ ਤੂੰ ਮੂਰਖ ਹੈ, ਤੇਰੇ ਤੋਂ ਵੱਡਾ ਮੂਰਖ ਕੋਈ ਨਹੀਂ। ਆਹ ਗੱਲ ਜਿਹੜੀ ਤੂੰ ਆਖੀ ਹੈ ਬੜੀ ਪਾਏਦਾਰ ਆਖੀ ਹੈ, ਮੈਂ ਸਮਾਨ ਕੋਈ ਨਹੀਂ ਮੰਨਿਆ, ਮੈਂ ਕੋਈ ਤੋਸਾ ਨਹੀਂ ਬੰਨਿਆ ਆਪਣੇ ਨਾਲ ਜਿਹੜਾ ਰਸਤੇ ਦੇ ਵਿੱਚ, ਕਿਉਂਕਿ ਸਤਸੰਗੀ ਜਨੋ ਜਿੱਥੇ ਸੰਸਾਰਿਕ ਵਸਤੂਆਂ ਦਾ ਤਿਆਗ ਹੈ ਕਿ ਨਹੀਂ ਜਾਣੀਆਂ, ਉੱਥੇ ਨਾਮ ਇੱਕ ਐਸੀ ਚੀਜ਼ ਹੈ ਜਿਸ ਨਾਮ ਦੀ ਮੈਂ ਗੱਲ ਕਰਦਾ ਪਿਆ, ਜਿਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਸਤੇ ਦਾ ਤੋਸਾ ਆਖਿਆ, ਜਿਸ ਨੂੰ ਉਸ ਦਰਗਾਹ ਦਾ ਸਾਥੀ ਆਖਿਆ, ਜਿਸ ਨੂੰ ਹਾਮੀ ਭਰਨ ਵਾਲਾ ਆਖਿਆ। ਆਖਣ ਲੱਗਾ ਮੈਂ ਉਹ ਰਸਤੇ ਵਾਸਤੇ ਕੋਈ ਚੀਜ਼ ਨਹੀਂ ਲਈ। ਮੂਰਖ ਨੂੰ ਪਤਾ ਲੱਗ ਗਿਆ, ਉਹ ਸੋਟੀ ਜਿਹੜੀ ਫੜਾਈ ਸੀ ਉਹ ਸੋਟੀ ਉਸ ਸੇਠ ਨੂੰ ਫੜਾ ਦਿੱਤੀ। ਆਖਣ ਲੱਗਾ ਸੇਠ ਜੀ ਤੁਸੀਂ ਮੈਨੂੰ ਸੋਟੀ ਦਿੱਤੀ ਸੀ, ਕੋਈ ਮੂਰਖ ਮਿਲਿਆ ਤੇ ਦੇ ਦੀ, ਮੈਨੂੰ ਤੇਰੇ ਤੋਂ ਵੱਡਾ ਮੂਰਖ ਕੋਈ ਨਹੀਂ ਮਿਲਿਆ। ਤੂੰ 7-8 ਦਿਨ ਵਾਸਤੇ ਜਾਣਾ ਹੁੰਦਾ ਸੀ ਤੇ ਸਾਰੇ ਘਰ ਨੂੰ ਤੂੰ ਸਿਰ ਤੇ ਚੁੱਕਿਆ ਹੁੰਦਾ ਸੀ, ਫਲਾਣਾ ਸਮਾਨ ਲਿਆਵੋ, ਉਹ ਚੀਜ਼ ਲਿਆਵੋ, ਉਹ ਚੀਜ਼ ਲਿਆਵੋ, ਪਰ ਅੱਜ ਹੁਣ ਤੂੰ ਜਿਸ ਥਾਂ ਤੇ ਚੱਲਣਾ ਉੱਥੋਂ ਤੂੰ ਆਉਣਾ ਵੀ ਨਹੀਂ, ਤੇ ਉਸ ਵਾਸਤੇ ਕੋਈ ਸਮਾਨ ਵੀ ਤੇਰੇ ਕੋਲ ਨਹੀਂ। ਸਤਸੰਗੀ ਜਨੋ, ਉਹ ਸਮਾਨ ਇਕੱਠਾ ਕਰਨ ਵਾਸਤੇ ਆਪ ਜੀ ਸਾਰੇ ਇੱਥੇ ਬੈਠੇ ਹੋ। ਤਾਂ ਹੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਨਾਮ ਤੋਂ ਬਗੈਰ ਸਾਰੇ ਸੰਸਾਰ ਦੇ ਵਿਹਾਰ ਜਿਹੜੇ ਹਨ ਉਹ ਝੂਠੇ ਹਨ। ਜਿਸ ਤਰ੍ਹਾਂ ਸੇਠ ਦਾ ਕੀਤਾ ਹੋਇਆ ਹਰ ਕੰਮ ਸੰਸਾਰ ਦਾ ਝੂਠਾ ਸੀ, ਅੰਤਲੇ ਸਮੇਂ ਦੇ ਵਿੱਚ ਉਹ ਸਾਰੇ ਕੰਮ ਉਸਨੂੰ ਜਵਾਬ ਦੇ ਗਏ, ਇਸੇ ਤਰ੍ਹਾਂ ਬਿਰਥਾ ਨਾਮ ਬਿਨਾਂ ਤਨਿਅੰਦ, ਇਹ ਨਾਮ ਤੋਂ ਬਿਨਾਂ ਜਿਹੜਾ ਹੈ ਇਹ ਸਰੀਰ ਵੀ ਤੁਹਾਡਾ ਕਿਸੇ ਕੰਮ ਦਾ ਨਹੀਂ। ਮੁੱਖ ਆਵਤ ਤਾਕੈ ਦੁਰਗੰਧ, ਭਾਵੇਂ ਕਿੰਨੀਆਂ ਸੁਗੰਧੀਆਂ ਦੀ ਵਰਤੋਂ ਕਰੋ, ਭਾਵੇਂ ਕਿਸੇ ਤਰ੍ਹਾਂ ਦੇ ਪੇਸਟਾਂ ਦੀ ਵਰਤੋਂ ਕਰੋ, ਜਿੰਨੇ ਮਰਜ਼ੀ ਮਹਿੰਗੇ ਬੁਰਸ਼ ਵਰਤੋ, ਪਰ ਸਤਸੰਗੀ ਜਨੋ ਸਤਿਗੁਰੂ ਪਾਤਸ਼ਾਹ ਕਹਿੰਦੇ ਹਨ ਮੁੱਖ ਆਵਤ ਤਾਕੈ ਦੁਰਗੰਧ, ਉਹਦੇ ਮੁੱਖ ਦੇ ਵਿੱਚੋਂ ਦੁਰਗੰਧੀ ਹੀ ਆਵੇਗੀ। ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾਂ ਜੋ ਖੇਤੀ ਜਾਏ। ਜਿਸ ਤਰ੍ਹਾਂ ਬਾਰਿਸ਼ ਤੋਂ ਬਗੈਰ, ਵਰਖਾ ਤੋਂ ਬਗੈਰ, ਮੀਂਹ ਤੋਂ ਬਗੈਰ ਖੇਤੀ ਜਿਹੜੀ ਹੈ ਉਹ ਸੁੱਕ ਜਾਂਦੀ ਹੈ, ਖੇਤੀ ਖਤਮ ਹੋ ਜਾਂਦੀ ਹੈ, ਇਸੇ ਤਰ੍ਹਾਂ ਇਹ ਨਾਮ ਤੋਂ ਬਿਨਾਂ ਇਹ ਤੁਹਾਡੇ ਵਿਹਾਰ ਜਿਹੜੇ ਹਨ ਇਹ ਸਾਰੇ ਵਿਅਰਥ ਹਨ, ਖਤਮ ਹੋ ਜਾਣਗੇ, ਇੱਥੋਂ ਦੇ ਵਿਹਾਰ ਹਨ। ਇੱਥੋਂ ਤੱਕ ਸਤਿਗੁਰੂ ਪਾਤਸ਼ਾਹ ਜੀ ਨੇ ਕਹਿ ਦਿੱਤਾ ਵੀ ਜੇ ਤੇਰਾ ਪ੍ਰਭੂ ਦੇ ਨਾਲ, ਉਸਦੇ ਨਾਮ ਦੇ ਨਾਲ ਜੇ ਤੇਰਾ ਪ੍ਰੇਮ ਨਹੀਂ, ਭਾਵੇਂ ਤੇਰੇ ਵਿੱਚ ਕਿੰਨੇ ਵੀ ਗੁਣ ਹੋਣ, ਭਾਵੇਂ ਕਿੰਨੇ ਵੀ ਗੁਣ ਹੋਣ, ਉਹ ਗੁਣ ਵੀ ਤੇਰੇ ਕਿਸੇ ਕੰਮ ਨਹੀਂ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਅਤ ਸੁੰਦਰ ਕੁਲੀਨ ਚਤੁਰ ਮੁੱਖ ਇਆਨੀ ਧਨਵੰਤ, ਇਹ ਸਾਰੇ ਗੁਣ ਗਣਾ ਦਿੱਤੇ। ਅਤ ਤੋਂ ਭਾਵ ਹੈ ਸ੍ਰੇਸ਼ਟ, ਸਭ ਤੋਂ ਅੰਤਲੀ ਗੱਲ ਜਿਹੜੀ ਹੋਵੇ ਉਸਨੂੰ ਕਹਿ ਦੇਈਦਾ ਅਤ, ਇਸ ਤੋਂ ਅਗਾਂਹ ਕੋਈ ਗੱਲ ਨਹੀਂ, ਜਿਸਨੂੰ ਸਿਰਾ ਕਹਿ ਸਕਦੇ ਹਾਂ ਅਸੀਂ ਇੱਕ ਹੱਦ। ਅਤ ਦਾ ਸ਼ਬਦ ਪਹਿਲਾਂ ਆਇਆ, ਇਹਦਾ ਭਾਵ ਇਹ ਹੈ ਕਿ ਇਹ ਅਤ ਜਿਹੜਾ ਹੈ ਸਾਰੇ ਸ਼ਬਦਾਂ ਦੇ ਨਾਲ ਲੱਗਦਾ ਜਾਵੇਗਾ, ਅਤ ਸੁੰਦਰ, ਫਿਰ ਕੁਲੀਨ ਦੇ ਨਾਲ ਵੀ ਅਤ ਲੱਗੇਗਾ, ਚਤੁਰ ਦੇ ਨਾਲ ਵੀ ਲੱਗੇਗਾ, ਮੁੱਖ ਇਆਨੀ ਦੇ ਨਾਲ ਵੀ ਲੱਗੇਗਾ। ਹੁਣ ਸਤਸੰਗੀ ਜਨੋ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਅਤ ਸੁੰਦਰ, ਸੋਹਣਾ ਵੀ ਬੜਾ ਹੋਵੇ, ਲੋਕ ਯੂਸਫ ਦੇ ਨਾਲ ਉਸਦੀ ਤਸ਼ਬੀਹ ਦੇਣ ਕਿ ਮੁੰਡਾ ਕਾਹਦਾ ਹੈ, ਯੂਸਫ ਹੈ, ਇੰਨਾ ਸੋਹਣਾ ਹੋਵੇ। ਅਤ ਸੁੰਦਰ ਕੁਲੀਨ, ਕੁਲੀਨ ਤੋਂ ਭਾਵ ਹੈ ਉੱਚੀ ਕੁੱਲ ਦੇ ਵਿੱਚੋਂ ਵੀ ਹੋਵੇ, ਭਾਵੇਂ ਕਿ ਇਹ ਗੁਣ ਜਿਹੜੇ ਸਤਿਗੁਰੂ ਪਾਤਸ਼ਾਹ ਜੀ ਨੇ ਗਿਣੇ ਨੇ ਇਹ ਗੁਣ ਸੰਸਾਰਕ ਪੱਖ ਦੇ ਉੱਤੋਂ ਇੱਕ ਦੇ ਵਿੱਚ ਹੋਣੇ ਬਹੁਤ ਮੁਸ਼ਕਲ ਨੇ, ਬਹੁਤ ਮੁਸ਼ਕਲ ਨੇ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਥਾਂ ਦੇ ਉੱਤੇ ਇਹ ਸਾਰੇ ਗੁਣ ਗਿਣ ਦਿੱਤੇ। ਅਤ ਸੁੰਦਰ ਕੁਲੀਨ ਚਤੁਰ, ਚਤੁਰ ਵੀ ਹੋਵੇ, ਸਿਆਣਾ ਵੀ ਹੋਵੇ, ਚਤੁਰ ਤੋਂ ਭਾਵ ਹੈ ਸਿਆਣਾ, ਸੋਹਣਾ ਵੀ ਹੋਵੇ, ਉੱਚੀ ਕੁੱਲ ਚੋਂ ਵੀ ਹੋਵੇ, ਸਿਆਣਾ ਵੀ ਹੋਵੇ, ਮੁੱਖ ਗਿਆਨੀ, ਮੁੱਖ ਭਾਵ ਕਿ ਗੱਲਬਾਤ ਕਰਨ ਵਾਲਾ ਵੀ ਹੋਵੇ, ਗਿਆਨੀ ਵੀ ਹੋਵੇ, ਗੱਲਬਾਤ ਚੰਗੀ ਕਰਦਾ ਹੋਵੇ, ਮਿੱਟੀ ਦਾ ਮਾਧੋ ਨਾ ਹੋਵੇ, ਗੱਲਬਾਤ ਵੀ ਕਰਨੀ ਆਉਂਦੀ ਹੋਵੇ, ਤੇ ਧਨਵੰਤ, ਪੈਸੇ ਵੀ ਕੋਲ ਹੋਣ, ਇਹ ਗੁਣ ਵੀ ਹੋਣ ਤੇ ਪੈਸੇ ਵੀ ਕੋਲ ਹੋਣ। ਤੇ ਸਤਸੰਗੀ ਜਨੋ ਅਗਲੇ ਸ਼ਬਦ ਨੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਮ੍ਰਿਤਕ ਕਹੀ ਹੈ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਉਸ ਮਨੁੱਖ ਨੂੰ ਮੁਰਦਾ ਸਮਝੋ। ਗੁਰਬਾਣੀ ਦੇ ਵਿੱਚ ਤਿੰਨ ਪ੍ਰਕਾਰ ਦੀ ਮ੍ਰਿਤਿਓ ਦਾ ਜ਼ਿਕਰ ਆਇਆ, ਇੱਕ ਤੇ ਜੋ ਉਪਜੋ ਸੋ ਬਿਣਸ ਹੈ ਜਿਹੜਾ ਕਿ ਸਾਰੇ ਮਨੁੱਖਾਂ ਦੇ ਉੱਤੇ ਆਉਣੀ, ਇੱਕ ਮ੍ਰਿਤਿਓ ਇਹ ਹੈ, ਇੱਕ ਮੌਤ ਇਹ ਹੈ, ਮ੍ਰਿਤਕ ਕਹੀ ਹੈ ਨਾਨਕਾ ਜਿਹਨੂੰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪ੍ਰੀਤ ਨਹੀਂ ਭਗਵੰਤ, ਜਿਸ ਨੇ ਪ੍ਰਭੂ ਦੇ ਨਾਮ ਦੇ ਨਾਲ ਪ੍ਰੀਤ ਨਹੀਂ ਕੀਤੀ, ਜਿਹਨੇ ਪ੍ਰਭੂ ਦੇ ਨਾਲ ਪ੍ਰੀਤ ਨਹੀਂ ਕੀਤੀ ਉਹ ਵੀ ਮ੍ਰਿਤਕ ਹੈ। ਤੇ ਜਾਂ ਫਿਰ ਤੀਸਰੀ ਮ੍ਰਿਤਿਓ ਦਾ ਨਾਮ ਜਾਂ ਮ੍ਰਿਤਕ ਮੌਤ ਦਾ ਨਾਮ, ਭਗਤ ਕਬੀਰ ਜੀ ਨੇ ਆਖਿਆ ਜਾ ਦਿਨ ਹਉ ਮੂਆ ਪਾਛੈ ਪਇਆ ਆਨੰਦ, ਮੋਹ ਮਿਲਿਓ ਸੰਗੀ ਆਪਣ, ਮੋਹ ਮਿਲਿਓ ਪ੍ਰਭ ਆਪਣਾ ਸੰਗੀ ਭਜਾ ਗੋਬਿੰਦ। ਇੱਕ ਇਹ ਹੈ ਜਾ ਦਿਨ ਹਉ ਮੂਆ, ਜਿਸ ਦਿਨ ਮੇਰੀ ਹਉ ਮਰ ਗਈ, ਇਹ ਮੌਤ ਦਾ ਵੀ ਨਾਂ ਆਇਆ, ਹਉ ਮੈਂ ਮਰ ਜਾਣਾ। ਮੇਰੇ ਕਹਿਣ ਤੋਂ ਭਾਵ ਸਤਸੰਗੀ ਜਨੋ, ਨਾਮ ਬਿਨਾਂ ਜੇਤਾ ਵਿਵਹਾਰ, ਜੋ ਮ੍ਰਿਤਕ ਮਿਥਿਆ ਸ਼ਿੰਗਾਰ, ਉਹ ਨਾਮ ਤੋਂ ਬਿਨਾਂ ਜਿੰਨਾ ਵੀ ਤੇਰਾ ਵਿਵਹਾਰ ਹੈ ਉਹ ਇਸੇ ਤਰ੍ਹਾਂ ਹੈ ਜਿਸ ਤਰ੍ਹਾਂ ਮੁਰਦੇ ਦੇ ਉੱਤੇ ਸ਼ਿੰਗਾਰ ਕੀਤਾ ਜਾਵੇ, ਜਾਣ ਲੱਗਿਆਂ ਮਨੁੱਖ ਦੇ ਨੂੰ ਸ਼ਿੰਗਾਰਿਆ ਜਾਵੇ, ਉਹਦੇ ਉੱਤੇ ਚੰਗੀਆਂ ਚਾਦਰਾਂ ਚੰਗੇ ਕੱਪੜੇ ਪਾਏ ਜਾਣ, ਉਹ ਕਿਸੇ ਕੰਮ ਨਹੀਂ, ਇਸੇ ਤਰ੍ਹਾਂ ਇਹ ਕਿਸੇ ਕੰਮ ਨਹੀਂ। ਨਾਮ ਵਿਸਾਰ ਕਰੈ ਅਨਕਾਜ, ਸੁੱਖ ਸੁਪਨਾ ਨਹੀਂ। ਸਤਿਗੁਰੂ ਪਾਤਸ਼ਾਹ ਕਹਿੰਦੇ ਨਾਮ ਵਿਸਾਰ ਕਰੈ ਅਨਕਾਜ, ਹੋਰ ਕੰਮ ਜੇ ਕਰੇਗਾ ਬਿਨ ਸਜਾਏ ਝੂਠੇ ਸਭ ਪਾਜ, ਉਹ ਸਾਰੇ ਪਾਜ ਜਿਹੜੇ ਤੇਰੇ ਖੁੱਲ ਜਾਣਗੇ ਨਾਮ ਨੂੰ ਛੱਡ ਕੇ, ਜਿੰਨੇ ਤੂੰ ਹੋਰ ਕਾਜ ਹੋਰ ਕਾਰਜ ਕਰਦਾ ਪਿਆ ਹੈ, ਉਹਨਾਂ ਕਾਰਜਾਂ ਦਾ ਝੂਠ ਜਿਹੜਾ ਹੈ ਉਹ ਸਾਹਮਣੇ ਆ ਜਾਵੇਗਾ, ਅੱਜ ਨਹੀਂ ਤੇ ਕੱਲ ਨੂੰ ਸਾਹਮਣੇ ਆ ਜਾਵੇਗਾ, ਉਹਨਾਂ ਦਾ ਪਤਾ ਲੱਗ ਜਾਵੇਗਾ। ਸਤਸੰਗੀ ਜਦੋਂ ਨਾਮ ਇੱਕ ਐਸੀ ਤਾਕਤ ਹੈ, ਨਾਮ ਨੂੰ ਛੱਡਿਆ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਚੋਆ ਚੰਦਨ ਅੰਕ ਚੜਾਵੋ, ਪਾਟ ਪਟੰਬਰ ਪਹਿਰ ਹੜਾਵੋ, ਬਿਨ ਹਰ ਨਾਮ ਕਹਾ ਸੁੱਖ ਪਾਵੋ। ਬਿਨਾਂ ਨਾਮ ਤੋਂ ਕਿੱਥੇ ਸੁੱਖ ਪ੍ਰਾਪਤ ਹੋਵੇਗਾ ਤੁਹਾਨੂੰ? ਨਾਮ ਤੋਂ ਬਿਨਾਂ ਸੁੱਖ ਪ੍ਰਾਪਤੀ ਹੋ ਨਹੀਂ ਸਕਦੀ। ਜੇ ਤੁਸੀਂ ਆਖੋ ਕਿ ਆਪਣੇ ਸਰੀਰ ਨੂੰ ਸਜਾ ਕੇ, ਆਪਣੇ ਸਰੀਰ ਨੂੰ ਚੰਗਾ ਪਹਿਨ ਕੇ, ਚੰਗਾ ਖਾ ਕੇ ਸੁੱਖ ਮਿਲ ਜਾਵੇ, ਤੇ ਸਤਸੰਗੀ ਜਦੋਂ ਸੰਸਾਰ ਦੇ ਅਨੇਕਾਂ ਲੋਕ ਨੇ ਜਿਨ੍ਹਾਂ ਕੋਲ ਚੰਗਾ ਪਹਿਨਣ ਵਾਸਤੇ ਹੈ ਤੇ ਚੰਗਾ ਖਾਣ ਵਾਸਤੇ, ਪਰ ਸੁੱਖ ਨਹੀਂ ਹੈ, ਸੁੱਖ ਨਹੀਂ ਹੈ। ਜੋ ਸੁੱਖ ਦੀ ਗੱਲ ਕੀਤੀ ਹੈ, ਉੱਥੇ ਸਤਿਗੁਰੂ ਪਾਤਸ਼ਾਹ ਜੀ ਹਮੇਸ਼ਾ ਹੀ ਇਹ ਗੱਲ ਕਹਿਣਗੇ ਕਿ ਸੁੱਖ ਉਹ ਮਨੁੱਖ ਦੇ ਕੋਲ ਹੈ ਜਿਸਨੇ ਨਾਮ ਦੇ ਨਾਲ ਪ੍ਰੀਤ ਕੀਤੀ ਹੈ, ਜਿਸਨੇ ਨਾਮ ਦੇ ਨਾਲ ਪ੍ਰੀਤ ਕੀਤੀ ਹੈ, ਨਹੀਂ ਤੇ ਸੁੱਖ ਪ੍ਰਾਪਤ ਨਹੀਂ ਹੋ ਸਕਦਾ। ਲੱਖ ਲਸਕਰ ਲੱਖ ਵਾਜੇ ਨੇਜੇ ਹੋਣ, ਇਸ ਚੀਜ਼ਾਂ ਹੋਣ, ਲੱਖ ਉੱਠ ਕਰੈ ਸਲਾਮ, ਲੱਖਾਂ ਲੋਕ ਤੈਨੂੰ ਤੇਰੇ ਅੱਗੇ ਵਾਜੇ ਵਜਾਉਣ ਵਾਲੇ ਹੋਣ, ਲੱਖਾਂ ਦੀ ਗਿਣਤੀ ਦੇ ਵਿੱਚ ਤੇਰੀ ਫੌਜ ਹੋਵੇ, ਲੱਖਾਂ ਹੀ ਲੋਕ ਉੱਠ ਕਰ ਸਲਾਮ ਕਰਨ ਵਾਲੇ ਹੋਣ, ਜਦੋਂ ਤੂੰ ਦਰਬਾਰ ਵਿੱਚ ਆਵੇਂ, ਜਦੋਂ ਤੂੰ ਲੋਕਾਂ ਦੇ ਵਿੱਚ ਆਵੇਂ, ਲੱਖਾਂ ਲੋਕ ਖਲੋ ਜਾਣ, ਲੱਖਾਂ ਉੱਪਰ ਫਰਮਾਇਸ਼ ਤੇਰੀ, ਲੱਖਾਂ ਦੇ ਉੱਤੇ ਤੇਰਾ ਹੁਕਮ ਚੱਲਦਾ ਹੋਵੇ, ਇੱਕ ਗੱਲ ਆਖੇ, ਲੱਖ ਲੋਕ ਤੇਰੇ ਹੁਕਮ ਮੰਨਣ ਵਾਸਤੇ ਤਿਆਰ ਬੈਠੇ ਹੋਣ, ਲੱਖ ਉੱਠ ਰੱਖ ਹੈ ਮਾਣ, ਜਦੋਂ ਤੂੰ ਉੱਠ ਕੇ ਜਾਵੇਂ ਸਭਾ ਦੇ ਵਿੱਚੋਂ, ਤੇ ਲੱਖ ਬੰਦਾ ਜਿਹੜਾ ਹੈ ਉੱਠ ਕੇ ਤੇਰਾ ਮਾਣ ਰੱਖੇ। ਲੱਖ ਤੋਂ ਭਾਵ ਬੇਗਿਣਤ ਵੀ ਹੋ ਸਕਦਾ ਹੈ, ਜ਼ਰੂਰੀ ਨਹੀਂ ਹੁੰਦਾ। ਕਈ ਵਾਰ ਗੁਰਬਾਣੀ ਦੇ ਵਿੱਚ ਕਈ ਸ਼ਬਦ ਇਸ ਤਰ੍ਹਾਂ ਦੇ ਨੇ, ਜਦੋਂ ਆਪਾਂ ਇਹ ਗੱਲ ਸੋਚੀਏ ਤੇ ਉਹ ਗਿਣਤੀ ਨਹੀਂ, ਗਿਣਤੀ ਨਹੀਂ ਗਿਣੀ ਜਾਂਦੀ, ਉਸ ਦਾ ਭਾਵ ਹੁੰਦਾ ਬੇਗਿਣਤ, ਬੇਗਿਣਤ, ਬੇਗਿਣਤ ਲੋਕਾਂ ਦਾ ਭਾਵ ਹੈ ਵੀ ਬੇਗਿਣਤ ਲੋਕ ਜਿਹੜੇ ਨੇ ਉਹ ਤੇਰਾ ਮਾਣ ਕਰਦੇ ਹੋਣ, ਉਹ ਤੈਨੂੰ ਉੱਠ ਉੱਠ ਕੇ ਸਲਾਮਾਂ ਕਰਦੇ ਹੋਣ, ਉਹ ਜਦੋਂ ਤੂੰ ਉੱਠ ਕੇ ਵਿੱਚ ਜਾਵੇਂ ਤੇ ਉਹ ਉੱਠ ਕੇ ਤੇਰਾ ਮਾਣ ਕਰਦੇ ਹੋਣ ਕਿ ਹੁਣ ਚਲੇ ਗਏ ਹਨ ਤੇ ਸਾਰੇ ਫਿਰ ਉੱਠ ਕੇ ਖਲੋ ਜਾਣ। ਜਾਂ ਪਤ ਲੇਖੈ ਨਾ ਪਵੈ ਸਭ ਨਿਰਾਫਲ ਕਾਮ, ਜਿੰਨੇ ਵੀ ਕੰਮ ਹਨ ਉਹ ਨਿਰਾਫਲ ਭਾਵ ਕੇ ਫਲ ਤੋਂ ਰਹਿਤ ਹਨ। ਜੇ ਕਿਤੇ ਤੇਰੀ ਪਤ ਲੇਖੇ ਦੇ ਵਿੱਚ ਨਾ ਪਈ, ਜੇ ਉਸ ਦਰਗਾਹ ਦੇ ਵਿੱਚ ਤੇਰੀ ਪਤ ਲੇਖੇ ਦੇ ਵਿੱਚ ਨਾ ਪਈ, ਤੇ ਯਾਦ ਰੱਖੀ ਇਹ ਕਾਰਜ ਤੇਰੇ ਸਾਰੇ ਦੇ ਸਾਰੇ ਨਿਰਾਫਲ ਹਨ, ਕਿਸੇ ਕੰਮ ਨਹੀਂ ਆਉਣਗੇ, ਕਿਸੇ ਕੰਮ ਨਹੀਂ ਆਉਣਗੇ। ਇੱਥੋਂ ਤੱਕ ਸਤਸੰਗੀ ਜਨੋ, ਰਾਵਣ ਵਰਗੇ ਬੰਦੇ ਨੂੰ ਭਗਤਾਂ ਨੇ ਇਹ ਗੱਲ ਕਹਿ ਦਿੱਤੀ ਕਿ ਮੂਰਖ ਰਾਵਣ ਕਿਆ ਲੈ ਗਿਆ, ਲੰਕਾਗੜ੍ਹ ਸੋਨੇ ਕਾ ਪਿਆ, ਮੂਰਖ ਰਾਵਣ ਕਿਆ ਲੈ ਗਿਆ, ਮੂਰਖ ਕਹਿ ਦਿੱਤਾ। ਹੁਣ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਵਿੱਚ ਆਪ ਜੀ ਨੇ ਕਈ ਵਾਰ ਸਰਵਣ ਕੀਤਾ ਕਿ ਰਾਵਣ ਉਹ ਮਨੁੱਖ ਹੈ ਜਿਹਨੇ ਵੇਦਾਂ ਦਾ ਟੀਕਾ ਕੀਤਾ। ਹੁਣ ਵੇਦਾਂ ਦਾ ਟੀਕਾ ਕਰਨ ਵਾਲਾ ਮਨੁੱਖ ਕਿੰਨਾ ਸਿਆਣਾ ਹੋਵੇਗਾ? ਫਿਰ ਉਹਨੇ ਟੀਕਾ ਵੀ ਉਹ ਕੀਤਾ ਜਿਸ ਟੀਕੇ ਨੂੰ ਪੜ੍ਹਨ ਲਈ ਹਜ਼ਾਰਾਂ ਸਾਲ ਲੱਗ ਜਾਂਦੇ ਨੇ, ਕਹਿੰਦੇ ਉਹਦੀ ਸਮਝ ਨਹੀਂ ਆਉਂਦੀ, ਸਮਝ ਨਹੀਂ ਆਉਂਦੀ ਉਸ ਟੀਕੇ ਦੀ, ਕਿਉਂਕਿ ਇੰਨਾ ਡੂੰਘਾ, ਇੰਨੇ ਡੂੰਘੇ ਅਰਥ ਕੀਤੇ ਉਹਨੇ, ਇੰਨੀ ਵਿਦਿਆ ਸੀ ਉਸਦੇ ਕੋਲ। ਪਰ ਸਤਸੰਗੀ ਜਨੋ, ਇੰਨੀ ਵਿਦਿਆ ਦੇ ਹੁੰਦਿਆਂ ਹੋਇਆਂ ਮੂਰਖ ਅਖਵਾ ਗਿਆ, ਭਗਤਾਂ ਨੇ ਮੂਰਖ ਕਹਿ ਦਿੱਤਾ, ਮੂਰਖ ਰਾਵਣ ਕਿਆ ਲੈ ਗਿਆ। ਪਰ ਦੂਸਰੇ ਬੰਨੇ ਇਹ ਗੱਲ ਹੈ, ਜਦੋਂ ਇਹ ਗੱਲ ਆਖਾਂਗੇ ਮੂਰਖ ਰਾਵਣ ਕਿਆ ਲੈ ਗਿਆ, ਤੇ ਇਹਦਾ ਮਤਲਬ ਇਹ ਵੀ ਦੂਸਰਾ ਪੈਦਾ ਹੁੰਦਾ ਕਿ ਕੁਛ ਨਾ ਕੁਛ ਨਾਲ ਜਾਂਦਾ। ਜਦੋਂ ਅਸੀਂ ਆਖਾਂਗੇ ਉਹ ਕੀ ਲੈ ਕੇ ਗਿਆ, ਇਹਦਾ ਮਤਲਬ ਕੁਛ ਨਾ ਕੁਛ ਜਾਂਦਾ ਵੀ ਹੈ। ਜਿਹੜਾ ਜਾਂਦਾ ਹੈ ਉਹਦੇ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਹਰ ਕਾ ਨਾਮ ਜਿਸ ਮਨ ਨਾ ਅਰਾਧਾ, ਜਿਨ੍ਹਾਂ ਨੇ ਹਰੀ ਦਾ ਨਾਮ ਜਿਹੜਾ ਹੈ ਮਨ ਨਾ ਅਰਾਧਾ, ਚੋਰ ਕੀ ਨਿਆਈ ਜੰਮਪੁਰ ਵਾਧਾ। ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਚੋਰਾਂ ਵਾਂਗੂ, ਭਾਵੇਂ ਕਿ ਸੰਸਾਰ ਦੇ ਵਿੱਚ ਉਹ ਆਖੇ ਮੈਂ ਸਰਦਾਰ ਹਾਂ, ਮੈਂ ਸਾਰੀ ਜ਼ਿੰਦਗੀ ਕਿਸੇ ਦੀ ਚੀਜ਼ ਨਹੀਂ ਚੁੱਕੀ, ਪਰ ਸਤਸੰਗੀ ਜਨੋ ਹਰ ਕਾ ਨਾਮ ਜਿਨ ਮਨ ਨਾ ਅਰਾਧਾ, ਜਿਸਨੇ ਮਨ ਦੇ ਵਿੱਚ ਨਾ ਅਰਾਧਿਆ ਉਸਦਾ ਨਾਮ, ਉਹ ਭਾਵੇਂ ਇੱਥੇ ਸਰਦਾਰ ਬਣਦਾ ਹੋਵੇਗਾ, ਇੱਥੇ ਲੋਕਾਂ ਨੂੰ ਕਹਿੰਦਾ ਹੋਵੇਗਾ ਕਿ ਮੈਂ ਕਦੀ ਕਿਸੇ ਦੀ ਕੋਈ ਚੀਜ਼ ਨਹੀਂ ਰੱਖੀ, ਮੈਂ ਕਦੀ ਕਿਸੇ ਦੀ ਕੋਈ ਚੀਜ਼ ਲਈ ਨਹੀਂ, ਪਰ ਸਤਸੰਗੀ ਜਨੋ ਜੇ ਨਾਮ ਵੀ ਨਹੀਂ ਜਪਿਆ ਤੇ ਚੋਰ ਕੀ ਨਿਆਈ ਜੰਮਪੁਰ ਵਾਧਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਚੋਰਾਂ ਵਾਂਗੂ ਉਹਨੂੰ ਬੰਨਿਆ ਜਾਵੇਗਾ, ਜਿਸ ਤਰ੍ਹਾਂ ਚੋਰਾਂ ਦੇ ਕਰਮ ਹਨ ਉਹ ਸਭ ਉਸੇ ਤਰ੍ਹਾਂ ਬੰਨਿਆ ਜਾਵੇਗਾ, ਕਿਉਂਕਿ ਉਹਨੇ ਨਾਮ ਨਹੀਂ ਜਪਿਆ, ਉਸਨੂੰ ਸਰੀਰ ਮਿਲਿਆ ਸੀ ਨਾਮ ਜਪਣ ਵਾਸਤੇ, ਕਿਉਂਕਿ ਸਰੀਰ ਮਨੁੱਖਾ ਦੇ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਅਵਰ ਜੋਣ ਤੇਰੀ ਪਨਿਹਾਰੀ, ਇਸ ਧਰਤੀ ਪਰ ਤੇਰੀ ਸਿੱਖਦਾਰੀ। ਸਾਰੀਆਂ ਸੰਸਾਰ ਦੀਆਂ ਜੂਨਾਂ ਜਿਹੜੀਆਂ ਹਨ ਉਹ ਤੇਰੇ ਹੁਕਮ ਦੇ ਵਿੱਚ ਹਨ। ਮਨੁੱਖ ਨੂੰ ਵੇਖ ਲਓ, ਮਨੁੱਖ ਵੀ ਇੱਕ ਜੀਵ ਹੈ, ਚਾਰ ਪ੍ਰਕਾਰ ਦਾ ਜੀਵਨ ਹੈ ਸੰਸਾਰ ਦੇ ਉੱਤੇ। ਚਾਰੇ ਪ੍ਰਕਾਰ ਦਾ ਜੀਵਨ ਸਤਿਗੁਰੂ ਪਾਤਸ਼ਾਹ ਜੀ ਦੇ ਇੱਕ ਸ਼ਬਦ ਦੇ ਵਿੱਚ ਆਪ ਜੀ ਨੇ ਕਈ ਵਾਰ ਸਰਵਣ ਕੀਤਾ ਹੋਵੇਗਾ, ਜਿੱਥੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹਿਰਣੀ ਹੋਵਾਂ ਬਣ ਬਸਾਂ, ਕੰਧ ਮੂਲ ਚੁਣ ਖਾਏ। ਉਹਦੇ ਵਿੱਚ ਚਾਰ ਜਾਨਵਰਾਂ ਦੇ ਨਾਮ ਲੈ ਗਏ ਨੇ, ਸਭ ਤੋਂ ਪਹਿਲਾਂ ਹਿਰਣੀ, ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਕੋਕਲ ਹੋਵਾਂ ਅੰਬ ਬਸਾਂ, ਫਿਰ ਦੂਸਰੇ ਨੰਬਰ ਤੇ ਕੋਇਲ, ਤੀਸਰੇ ਨੰਬਰ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਲਿਆ ਨਾਮ ਲਿਆ ਸਰਪ ਦਾ, ਥਲ ਬਸਾਂ, ਜੇ ਮੈਂ ਕੋਇਲ ਹੋਵਾਂ ਤੇ ਥਲ ਵਿੱਚ ਵਸਾਂ, ਮਤਲਬ ਧਰਤੀ ਦੇ ਥੱਲੇ ਵਸਾਂ। ਹੁਣ ਇੱਥੇ ਵੱਖਰੇ ਵੱਖਰੇ ਭਾਵ ਜਿਹੜੇ ਨੇ ਵੱਖਰੇ ਵੱਖਰੇ ਜੀਵਨ ਤੋਂ ਹੈ। ਜੇ ਧਰਤੀ ਤੇ ਜੀਵਨ ਹੈ, ਜੀਵ ਜੰਤੂ ਰਹਿੰਦੇ ਨੇ, ਜਾਂ ਅਸਮਾਨ ਦੇ ਉੱਤੇ ਜੀਵਨ ਹੈ, ਮਛਲੀ ਹੋਵਾਂ ਜਲ ਵਸਾਂ, ਇੱਕ ਉਹਦੇ ਵਿੱਚ ਇਹ ਲੈਣ ਹੈ, ਮਛਲੀ ਹੋਵਾਂ ਜਲ ਵਸਾਂ, ਜੀਵ ਜੰਤ ਕੀ ਸਾਰ। ਇਹ ਚਾਰੇ ਜੀਵਨ ਨੇ, ਜਾਂ ਤੇ ਪਾਣੀ ਦੇ ਵਿੱਚ ਜੀਵਨ ਮਿਲਦਾ ਹੈ, ਜਾਂ ਧਰਤੀ ਤੇ ਜੀਵਨ ਮਿਲਦਾ ਹੈ ਜਿਸਨੂੰ ਹਿਰਨੀ ਦੇ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਸੰਬੋਧਨ ਕਰਦੇ ਨੇ, ਜਾਂ ਆਕਾਸ਼ ਦੇ ਵਿੱਚ ਜਿਹਨੂੰ ਕੋਇਲ ਦੇ ਰੂਪ ਦੇ ਵਿੱਚ ਸੰਬੋਧਨ ਕੀਤਾ, ਜਾਂ ਧਰਤੀ ਦੇ ਅੰਦਰ ਭਾਵ ਪਤਾਲ ਦੇ ਵਿੱਚ, ਜਾਂ ਥੱਲੇ ਅਸੀਂ ਕਹਿ ਸਕਦੇ ਹਾਂ ਧਰਤੀ 'ਚ, ਇਹ ਜੀਵਨ ਮਿਲਦਾ ਜਿਸਨੂੰ ਸਰਪ ਦੇ ਨਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਸੰਬੋਧਨ ਕੀਤਾ। ਇਹ ਚਾਰ ਹੀ ਜੀਵਨ ਨੇ, ਤੇ ਚਾਰੇ ਜੀਵਨਾਂ ਤੋਂ ਸ੍ਰੇਸ਼ਟ ਬਣਾਇਆ ਹੈ ਇਸ ਮਨੁੱਖ ਨੂੰ, ਇਸ ਮਨੁੱਖਾ ਦੇਹ ਨੂੰ। ਆਪਾਂ ਆਪਣੀ ਇਸ ਕਰਨੀ ਨੂੰ ਸੋਚ ਨਹੀਂ ਸਕਦੇ ਕਿ ਉਸ ਪਰਮੇਸ਼ਰ ਨੇ ਕਿਹੜੀ ਕਿਹੜਾ ਵਰਦਾਨ ਸਾਨੂੰ ਮੁਫ਼ਤ ਭਾਣੇ ਦਿੱਤਾ ਹੋਇਆ। ਇਹ ਅੱਖਾਂ ਜਿਨ੍ਹਾਂ ਦੀ ਕਦਰ ਉਸ ਮਨੁੱਖ ਤੋਂ ਕਦੀ ਪੁੱਛੋ ਜਿਸ ਦੇ ਕੋਲ ਇੱਕ ਅੱਖ ਨਾ ਹੋਵੇ ਜਾਂ ਦੋਵੇਂ ਅੱਖਾਂ ਨਾ ਹੋਣ। ਉਸ ਮਨੁੱਖ ਕੋਲੋਂ ਕਦੀ ਅੱਖਾਂ ਦੀ ਕਦਰ ਪੁੱਛਿਓ ਜੇ, ਉਹ ਤੁਹਾਨੂੰ ਅੱਖਾਂ ਦੀ ਕਦਰ ਦੱਸ ਸਕਦਾ ਹੈ। ਜਿਸ ਮਨੁੱਖ ਕੋਲ ਕੰਨ ਨਹੀਂ, ਜਿਸ ਨੂੰ ਸੁਣਦਾ ਨਹੀਂ, ਉਹਨੂੰ ਕੰਨਾਂ ਦੀ ਕਦਰ ਪੁੱਛਿਓ ਜੇ। ਜਿਸ ਦੇ ਕੋਲ ਜ਼ੁਬਾਨ ਨਹੀਂ, ਬੋਲ ਨਹੀਂ ਸਕਦਾ, ਉਹ ਜ਼ੁਬਾਨ ਦੀ ਤੁਹਾਨੂੰ ਕਦਰ ਦੱਸ ਸਕਦਾ, ਕਿਉਂਕਿ ਸਾਨੂੰ ਮਿਲੀਆਂ ਇਹ ਚੀਜ਼ਾਂ ਨੇ ਮੁਫ਼ਤ, ਇਹ ਚੀਜ਼ਾਂ ਮੁਫ਼ਤ ਮਿਲ ਗਈਆਂ। ਇਸ ਕਰਕੇ ਅਸੀਂ ਸਤਸੰਗੀ ਜਨੋ ਇਸ ਦਾ ਕੋਈ ਸ਼ੁਕਰਾਨਾ ਵੀ ਉਸ ਪਰਮੇਸ਼ਰ ਦੇ ਅੱਗੇ ਨਹੀਂ ਕੀਤਾ। ਸ਼ੁਕਰਾਨਾ ਉਸ ਦਾ ਇਹੀ ਸੀ ਕਿ ਉਸਨੇ ਸਿਰਫ ਨਾਮ ਦਿੱਤਾ ਸਾਨੂੰ ਕਿ ਇਹ ਨਾਮ ਜਪ ਲਵੇ, ਤੇ ਉਹ ਨਾਮ ਅਸੀਂ ਮੰਗਿਆ ਵੀ ਨਹੀਂ ਸਾਡੇ ਵਿੱਚੋਂ। ਤੇ ਕਈ, ਕਿਉਂਕਿ ਅਸੀਂ ਸਿੱਖਾਂ ਦੇ ਘਰ ਪੈਦਾ ਹੋਏ, ਸਾਨੂੰ ਨਾਮ ਮਿਲ ਗਿਆ। ਜਿਨ੍ਹਾਂ ਲੋਕਾਂ ਨੂੰ ਨਾਮ ਮੰਗਣਾ ਪਿਆ, ਜਿਨ੍ਹਾਂ ਨੂੰ ਬਹੁਤ ਦੂਰੋਂ ਆਣ ਕੇ ਨਾਮ ਲੈਣਾ ਪਿਆ, ਉਹਨਾਂ ਦੀਆਂ ਘਾਲਣਾਂ ਵੱਖਰੀਆਂ ਨੇ। ਬਹੁਤ ਸਾਰੇ ਸਿੱਖ ਨੇ ਇਸ ਤਰ੍ਹਾਂ ਦੇ, ਬਹੁਤ ਸਾਰੇ ਜੀਵਨ ਜਿਹੜੇ ਨੇ ਉਹ ਦੱਸੇ ਜਾ ਸਕਦੇ ਨੇ, ਭਾਈ ਧਨੀ ਰਾਮ ਵਰਗੇ, ਭਾਈ ਬੈਂਕੇ ਵਰਗੇ, ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਿੱਖ ਭਾਈ ਜਵਾਹਰ ਸਿੰਘ ਵਰਗੇ ਅਨੇਕਾਂ ਸਿੱਖ ਜਿਨ੍ਹਾਂ ਨੇ ਆਣ ਕੇ ਨਾਮ ਮੰਗਿਆ, ਤੇ ਸਤਸੰਗੀ ਜਨੋ ਸੱਚ ਜਾਣਿਓ ਜੇ ਉਹਨਾਂ ਨੂੰ ਨਾਮ ਦੀ ਫਿਰ ਕਦਰ ਵੀ ਹੋਈ। ਜਿੰਨਾ ਮੁਸ਼ਕਿਲ ਕਿਸੇ ਨੂੰ ਮਿਲਿਆ ਉਹਨੂੰ ਕਦਰ ਵੀ ਉਸੇ ਤਰ੍ਹਾਂ ਦੀ ਹੋਈ, ਸਾਨੂੰ ਜੇ ਸੌਖਾ ਮਿਲਿਆ ਤੇ ਅਸੀਂ ਕਦਰ ਵੀ ਉਨੀ ਕੁ ਕੀਤੀ, ਕਿਉਂਕਿ ਸਾਨੂੰ ਪਰਮੇਸ਼ਰ ਨੇ ਇਹ ਸਰੀਰ ਵੀ ਤੇ ਸੌਖਾ ਦੇ ਦਿੱਤਾ, ਤੇ ਹੁਣ ਸਾਨੂੰ ਇਸ ਦੀ ਕਦਰ ਵੀ ਨਾ ਹੋਈ। ਸਤਸੰਗੀ ਜਨੋ, ਹਰ ਕਾ ਨਾਮ ਜਿਨ ਮਨ ਨਾ ਅਰਾਧਾ, ਚੋਰ ਕੀ ਨਿਆਇ ਜੰਪੁਰ ਵਾਧਾ। ਸਤਿਗੁਰੂ ਪਾਤਸ਼ਾਹ ਜੀ ਤੇ ਇੱਥੋਂ ਤੱਕ ਕਹਿੰਦੇ ਨੇ, ਲਾਖ ਅਡੰਬਰ ਬਹੁਤ ਵਿਸਤਾਰਾ, ਨਾਮ ਬਿਨਾ ਝੂਠੇ ਪਸਾਰਾ। ਨਾਮ ਤੋਂ ਬਿਨਾ ਭਾਵੇਂ ਕਿੰਨੇ ਅਡੰਬਰ ਕਰ ਰਿਹਾ, ਕਿੰਨੇ ਪਖੰਡ ਕਰ ਰਿਹਾ ਸੰਸਾਰ ਦੇ ਵਿੱਚ, ਕੀ ਹੈ, ਸਾਰੇ ਝੂਠੇ ਪਸਾਰ ਨੇ, ਸਭ ਝੂਠੇ ਨੇ। ਕਿਉਂਕਿ ਜੇ ਸਤਿਗੁਰੂ ਪਾਤਸ਼ਾਹ ਜੀ ਇਹ ਗੱਲ ਕਹਿੰਦੇ ਪਏ ਨੇ, ਤੇ ਸਤਸੰਗੀ ਜਨੋ ਇਸ ਗੱਲ ਦੇ ਵਿੱਚ ਬਹੁਤ ਅੰਤਰੀਬ ਭਾਵ ਡੂੰਘੇ ਨੇ। ਨਾਮ ਜਪਦਾ ਹੈ ਹਰ ਮਨੁੱਖ ਆਪਣੇ ਲਈ, ਕਾਰਜ ਕਰਦੇ ਹਾਂ ਅਸੀਂ ਪਰਿਵਾਰ ਵਾਸਤੇ, ਦੇਸ਼ ਵਾਸਤੇ, ਸਮਾਜ ਵਾਸਤੇ, ਨਾਮ ਅਸੀਂ ਆਪਣੇ ਵਾਸਤੇ ਜਪਦੇ ਹਾਂ। ਜਦੋਂ ਅਸੀਂ ਨਾਮ ਜਪਦੇ ਹਾਂ ਤੇ ਅਸੀਂ ਅੱਗੇ ਜਾਣਾ ਹੈ, ਸਾਡੇ ਨਾਲ ਕਿਸੇ ਨੇ ਨਹੀਂ ਜਾਣਾ, ਭਾਈ ਮਿੱਤ ਸੰਬੰਧਪ ਕਿਸੇ ਨੇ ਅੱਗੇ ਸਾਡੇ ਨਾਲ ਨਹੀਂ ਜਾਣਾ, ਅਸੀਂ ਜਾਣਾ ਹੈ। ਤੇ ਸਤਸੰਗੀ ਜਨੋ, ਸਾਡੇ ਵਾਸਤੇ ਇਹ ਨਾਮ ਹੈ, ਤੇ ਇਹ ਨਾਮ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਾ ਬਣਾਇਆ ਜਿਹੜਾ ਸਾਨੂੰ ਉੱਥੋਂ ਛਡਾ ਸਕਦਾ, ਜਿਹਦੇ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਬਹੁਤ ਸਾਰੀਆਂ ਗੁਰਬਾਣੀ ਦੇ ਵਿੱਚ ਮਿਸਾਲਾਂ ਦਿੱਤੀਆਂ। ਸੋ ਸਤਸੰਗੀ ਜਨੋ ਜੀ, ਸਮਾਂ ਸਮਾਪਤ ਹੈ, ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਬੱਚੇ ਸਮਝ ਕੇ ਮੁਆਫ ਕਰਨਾ। ਸਾਰੀ ਸਾਧ ਸੰਗਤ ਇੱਕ ਵਾਰੀ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ।